ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ 115 ਅੰਗ ਦੇ 11ਵੀਂ ਅਸ਼ਟਪਦੀ ਮਾਝ ਰਾਗ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ। ਮਾਝ ਮਹੱਲਾ ਤੀਜਾ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਬਚਨ, ਆਪ ਵਨਿਆਏ ਤਾਂ ਸਭ ਕਿਛ ਪਾਏ, ਗੁਰ ਸਭ ਦੀ ਸੱਚੀ ਲਿਵ ਲਾਏ। ਸੋ ਜਿਸ ਪ੍ਰਕਾਰ ਜਿਹੜੇ ਗੁਰੂ ਕੇ ਸ਼ਬਦ ਦੇ ਅਭਿਆਸੀਏ ਨੇ, ਗੁਰ ਸ਼ਬਦ ਨੂੰ ਮੰਨਣ ਵਾਲੇ ਨੇ, ਕਮਾਉਣ ਵਾਲੇ ਨੇ, ਸ਼ਬਦ ਦੇ ਹੀ ਪੁਜਾਰੀ ਨੇ, ਜੋ ਸ਼ਬਦ ਦੀ ਹੀ ਪੂਜਾ ਕੀਤੀ ਹੈ ਜਿਨ੍ਹਾਂ ਨੇ, ਉਹਨਾਂ ਨੂੰ ਕਹਿੰਦੇ ਨੇ ਗੁਰ ਸ਼ਬਦੀਏ। ਸੋ ਜਿਵੇਂ ਗੁਰ ਸ਼ਬਦੀਏ ਸ਼ਬਦ ਦੁਆਰਾ ਵਾਹਿਗੁਰੂ ਦੇ ਵਿੱਚ ਸੱਚੀ ਲਿਵ ਜੋੜ ਕੇ ਬੈਠਦੇ ਨੇ, ਸੋ ਉਸੇ ਪ੍ਰਕਾਰ ਗੁਰ ਸ਼ਬਦ ਦੁਆਰਾ ਉਹ ਜਿਹੜਾ ਆਪ ਵਨਿਆਏ ਤੋਂ ਭਾਵ ਹੈ, ਆਪਾ ਭਾਵ ਜਿਹੜਾ ਹੁੰਦਾ ਅੰਦਰ, ਜਿਹੜਾ ਹੁੰਦਾ ਕਿ ਮੈਂ ਵੀ ਕੁਝ ਹਾਂ, ਆਪਣੀ ਹੋਂਦ ਜਣਾਉਣੀ, ਜੇ ਮੈਂ ਨਾ ਹੁੰਦਾ, ਮੈਂ ਇੱਥੇ ਆਇਆ ਹਾਂ, ਮੈਂ ਗਿਆ ਹਾਂ, ਇਹ ਜਿਹੜੀ ਦੇਹੀ ਨੂੰ ਹਉਮੈ ਦੇ ਸਹਿਤ ਜੀਵ ਚੁੱਕੀ ਫਿਰਦਾ, ਉਸ ਚੀਜ਼ ਨੂੰ ਸ਼ਬਦ ਦੇ ਦੁਆਰਾ ਦੂਰ ਕਰਨਾ। ਕਿਉਂਕਿ ਇਸ ਸਰੀਰ ਨੂੰ ਮਹਾਰਾਜ ਫਰਮਾਉਂਦੇ ਨੇ ਆਤਮਾ ਹੀ ਚੁੱਕੀ ਫਿਰਦੀ ਹੈ, ਆਤਮਾ ਦੇ ਬਲ ਕਰਕੇ ਹੀ ਸਰੀਰ ਆਪਾਂ ਲਈ ਫਿਰਦੇ ਹਾਂ, ਪਰ ਇਹ ਜੀਵ ਕਹਿੰਦਾ ਮੈਂ ਲਈ ਫਿਰਨਾ। ਕਲਾ ਵਾਹਿਗੁਰੂ ਜੀ ਦੀ ਵਰਤਦੀ ਹੈ ਅਤੇ ਜੀਵ ਨੂੰ ਵੈਸੇ ਹੀ ਹਉਮੈ ਹੋ ਰਹੀ ਹੈ, ਮੈਂ ਕਰਦਾ। ਸੋ ਮਹਾਰਾਜ ਜੀ ਕਹਿੰਦੇ ਅਸੀਂ ਕਰਾਉਂਦੇ ਹਾਂ ਜੀਵ ਪਾਸੋਂ, ਜਦੋਂ ਕੋਈ ਕੰਮ ਕਰਾਉਂਦੇ ਹਾਂ, ਜੇ ਹਉਮੈ ਕਰ ਗਿਆ ਤਾਂ ਉਹਦਾ ਖਾਤਮਾ ਹੋ ਜਾਂਦਾ, ਜੇ ਗੁਰਾਂ ਦੇ ਉੱਤੇ ਗੱਲ ਛੱਡ ਦਿੱਤੀ, ਇਹ ਮਹਾਰਾਜ ਨੇ ਕਰਵਾਇਆ ਹੈ, ਅਸੀਂ ਵਿਚਾਰੇ ਕੀ ਚੀਜ਼ ਸੀ, ਇਹ ਤਾਂ ਉਹਨਾਂ ਆਪ ਹੀ ਕਰਵਾਇਆ। ਇਹਨੂੰ ਕਹਿੰਦੇ ਨੇ ਆਪਾ ਭਾਵ ਗਵਾ ਲੈਣਾ ਸ਼ਬਦ ਦੇ ਨਾਲ। ਇਸ ਤਰ੍ਹਾਂ ਗੁਰਮੁਖਾਂ ਨੇ ਗੁਰ ਸ਼ਬਦ ਦੁਆਰਾ ਆਪਾ ਭਾਵ ਅਹੰਕਾਰ ਨੂੰ ਮੰਨਿਆਏ ਹੁੰਦਾ ਗਵਾ ਲਿਆ, ਦੂਰ ਕਰ ਦਿੱਤਾ ਆਪਣੇ ਮਨ ਦੇ ਅੰਦਰੋਂ, ਅਤੇ ਸਭ ਕੁਝ ਜਿਹੜਾ ਸੀ ਤਾਂ ਸਾਰਾ ਕੁਝ ਫਿਰ ਸ਼ੁਭ ਗੁਣਾਂ ਨੂੰ ਪਾ ਲੈਂਦਾ, ਸਾਰਾ ਕੁਝ ਜਿੰਨਾ ਚਾਹੁੰਦਾ ਹੈ ਸਭ ਕੁਝ ਪਾਏ। ਹੋਰ ਵੀ ਕਈ ਚੀਜ਼ਾਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਸੰਸਾਰਕ ਚੀਜ਼ਾਂ ਨੂੰ ਤਾਂ ਸੁਤੇ ਸਿੱਧ ਪਰਾਲਬਧ ਰਾਹੀਂ ਜੀਵ ਪ੍ਰਾਪਤ ਕਰ ਹੀ ਲੈਂਦਾ, ਇਹ ਤਾਂ ਪਰਾਲਬਧ ਲਿਖੀ ਹੋਈ ਹੈ ਬਸ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜਿਹੜੀਆਂ ਬਖਸ਼ਿਸ਼ਾਂ ਹੁੰਦੀਆਂ ਨੇ, ਜੀਵ ਨੂੰ ਹੋਰ ਮਿਆਰ ਉੱਚਾ ਚੁੱਕਣਾ ਇਹਦਾ। ਜਿਸ ਤਰ੍ਹਾਂ ਕੋਈ ਜੀਵ ਸਾਰੀ ਜ਼ਿੰਦਗੀ ਵਿੱਦਿਆ ਹੀ ਨਹੀਂ ਪੜ੍ਹਿਆ ਹੈ, ਉਹਦਾ ਮਿਆਰ ਉੱਥੇ ਖੜ੍ਹਾ। ਕੋਈ ਬਹੁਤ ਵਿੱਦਿਆ ਪੜ੍ਹ ਕੇ ਬਹੁਤ ਵੱਡਾ ਬਣਿਆ, ਉਹਦਾ ਮਿਆਰ ਉੱਥੇ ਹੈ ਕਿ ਉਹ ਬੁੱਧੀ ਤੱਕ। ਕੋਈ ਬੁੱਧੀ ਤੋਂ ਵੀ ਉੱਪਰ ਚਲਿਆ ਗਿਆ, ਉਹ ਆਤਮਾ ਤੱਕ ਚਲਿਆ ਗਿਆ। ਉਹ ਆਤਮਕ ਜੀਵ ਜਿਹੜਾ ਹੁੰਦਾ ਉਹ ਸਾਰਿਆਂ ਤੋਂ ਹੀ ਉੱਪਰ ਹੋ ਜਾਂਦਾ, ਪਰ ਆਤਮਕ ਜੀਵ ਸ੍ਰਿਸ਼ਟੀ ਦੇ ਅੰਦਰ ਥੋੜ੍ਹੇ ਹੋਏ ਨੇ। ਜਿਵੇਂ 15 ਭਗਤਾਂ ਨੂੰ ਮਹਾਰਾਜ ਨੇ ਮਾਣ ਵਡਿਆਈ ਬਖਸ਼ੀ ਹੈ, ਗੁਰੂ ਘਰ ਦੇ ਵਿੱਚ ਕਾਫੀ ਬਖਸ਼ਿਸ਼ਾਂ ਹੋਈਆਂ। ਆਤਮਕ ਜੀਵ ਜਦੋਂ ਬੁੱਧੀ ਦੀ ਜਿੱਥੇ ਹੱਦ ਮੁੱਕ ਜਾਂਦੀ ਹੈ, ਉੱਚੀ ਤੋਂ ਉੱਚੀ ਹੱਦ ਬੁੱਧੀ ਦੀ ਮੁੱਕ ਗਈ ਜਦੋਂ, ਉਦੋਂ ਆਤਮਕ ਜੀਵ ਦੀ ਕਿਰਿਆ ਸ਼ੁਰੂ ਹੁੰਦੀ ਹੈ। ਇਸੇ ਕਰਕੇ ਬੁੱਧੀ ਵਾਲਿਆਂ ਦੀ ਆਤਮਾ ਵਾਲਿਆਂ ਨਾਲ ਰਾਸ ਰਲਦੀ ਨਹੀਂ, ਕਿਉਂਕਿ ਕਿੱਥੇ ਬੁੱਧੀ ਕਿੱਥੇ ਆਤਮਕ ਚੀਜ਼। ਦੁਨੀਆਂ ਦੇ ਅੰਦਰ ਕਾਰਾਂ ਤੇਜ਼ ਤੋਂ ਤੇਜ਼ ਪਈਆਂ ਨੇ, ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ ਪਈਆਂ ਨੇ। ਇੱਕ ਕਾਰ ਪਾਣੀ ਵਿੱਚ ਵੀ ਚੱਲ ਪੈਂਦੀ ਹੈ, ਜੇ ਪਾਣੀ ਅੱਗੇ ਆ ਜਾਵੇ, ਰੇਤਾ ਆ ਜਾਵੇ, ਰੇਤੇ ਵਿੱਚ ਵੀ ਚੱਲ ਪੈਂਦੀ ਹੈ, ਸੜਕ ਉੱਤੇ ਬਹੁਤ ਜ਼ਿਆਦਾ ਦੌੜਦੀ, 1500 ਕਿਲੋਮੀਟਰ ਦੀ ਸਪੀਡ 'ਤੇ ਵੀ ਚੱਲ ਪੈਂਦੀ ਕਾਰ, ਪਰ ਜਹਾਜ਼ ਨਹੀਂ ਬਣ ਸਕਦੀ। ਉਹ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਜਹਾਜ਼ ਜਹਾਜ਼ ਹੀ ਹੁੰਦਾ, ਕਾਰ ਕਾਰ ਹੀ ਹੁੰਦੀ, ਭਾਵੇਂ ਕਿੰਨੀ ਮਹਿੰਗੀ ਹੋਵੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਬੁੱਧੀ ਜਿਹੜੇ ਬੁੱਧੀਜੀਵੀ ਲੋਕ ਨੇ, ਬਹੁਤ ਮਿਹਨਤ ਕਰਕੇ ਇੱਥੇ ਤੱਕ ਪਹੁੰਚਦੇ ਨੇ, ਉਹਨਾਂ ਦੀ ਕਾਮਯਾਬੀ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਗਲਤ ਕੀਤਾ। ਉਹਨਾਂ ਨੇ ਆਪਣੀ ਜ਼ਿੰਦਗੀ 'ਚ ਬਹੁਤ ਮੱਲਾਂ ਮਾਰੀਆਂ ਵੱਡੀਆਂ ਵੱਡੀਆਂ, ਪਰ ਜੇ ਹੁਣ ਉਹ ਕਹੇ ਕਿ ਮੈਂ ਜਹਾਜ਼ ਬਣ ਗਿਆ, ਇਹ ਉਹਦੇ ਲਈ ਗਲਤ ਗੱਲ ਹੋ ਜਾਂਦੀ ਹੈ। ਜਿੱਥੇ ਆਤਮਾ ਦੀ ਉਡਾਰੀ ਹੈ, ਉੱਥੇ ਬੁੱਧੀ ਦੀ ਉਡਾਰੀ ਨਹੀਂ ਵੱਜਦੀ। ਸੋ ਇਸ ਕਰਕੇ ਹੰਸਾਂ ਸੇਤੀ ਚਿੱਤ ਉਲਾਸਾ ਕੁੱਕੜ ਦੀ ਉਡਾਰੀ। ਕੁੱਕੜ ਤਾਂ ਮਾੜੀ ਜਿਹੀ ਉਡਾਰੀ ਮਾਰ ਕੇ ਬਨੇਰੇ 'ਤੇ ਜਾ ਬੈਠਦਾ, ਉੱਥੋਂ ਉਡਾਰੀ ਮਾਰੂ ਕਿਸੇ ਦਰਖਤ 'ਤੇ ਬਹਿ ਜੂਗਾ, ਉੱਥੋਂ ਜੇ ਉਡਾਰੀ ਮਾਰੂ ਕਿਤੇ ਹੋਰ ਬਹਿ ਜੂਗਾ। ਪਰ ਹੰਸ ਦੀ ਉਡਾਰੀ ਹੁੰਦੀ ਹੋਈ 400 ਕੋਹ ਦੀ ਇੱਕੋ ਹੀ ਉਡਾਰੀ ਹੁੰਦੀ, ਸੋ ਇਸ ਕਰਕੇ 400 ਕੋਹ ਉੱਡਣ ਵਾਲੇ ਹੰਸ ਦੀ ਰੀਸ ਕੁੱਕੜ ਨਹੀਂ ਕਰ ਸਕਦਾ, ਕੋਈ ਵੀ ਪੰਛੀ ਉਹਦੀ ਰੀਸ ਨਹੀਂ ਕਰ ਸਕਦਾ। ਸੋ ਤਾਂ 'ਤੇ ਇਸੇ ਪ੍ਰਕਾਰ ਮਹਾਰਾਜ ਨੇ ਟਟੀਰੀ ਦਾ ਪ੍ਰਮਾਣ ਦਿੱਤਾ ਕਿ ਕਿੱਥੇ ਹੰਸ ਅਤੇ ਕਿੱਥੇ ਟਟੀਰੀ, ਅਤੇ ਕਿੱਥੇ ਹੰਸ ਅਤੇ ਕਿੱਥੇ ਬਗਲਾ। ਹੰਸ ਇੱਕੋ ਹੀ ਆ, ਅਤੇ ਉਹ ਦੇਖੋ ਕਿੰਨੇ ਨੇ, ਬਗਲਾ ਹੈ, ਕਾਂ ਹੈ, ਟਟੀਰੀ ਹੈ, ਇਸੇ ਤਰ੍ਹਾਂ ਕੁੱਕੜ ਹੈ, ਹੋਰ ਬਥੇਰੇ ਜਾਨਵਰ ਦੱਸੇ ਨੇ, ਪਰ ਹੰਸ ਹੰਸ ਹੀ ਹੈ, ਬਾਕੀ ਸਾਰੇ ਛੋਟੇ ਛੋਟੇ ਪੰਛੀ ਨੇ। ਉਹ ਆਪਣੇ ਵਿੱਚ ਬਹੁਤ ਵੱਡੇ ਨੇ ਪਰ ਆਤਮਕ ਤੌਰ 'ਤੇ ਵੱਡੇ ਨਹੀਂ ਹਨ। ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਕਹਿੰਦੇ ਨੇ, ਆਤਮਕ ਵਿਅਕਤੀਆਂ ਨਾਲ ਬੁੱਧੀਜੀਵੀ ਟੱਕਰ ਲੈਣ ਦਾ ਯਤਨ ਕਰਦੇ ਰਹਿੰਦੇ ਹਮੇਸ਼ਾ, ਫਿਰ ਉਹਨਾਂ ਨੂੰ ਬਹੁਤ ਘਾਟਾ, ਬਹੁਤ ਨੁਕਸਾਨ ਹੁੰਦਾ, ਕਿਉਂਕਿ ਆਤਮਾ ਅਤੇ ਪਰਮਾਤਮਾ ਇੱਕੋ ਹੀ। ਆਤਮਕ ਜੀਵ ਜਿਹੜੇ ਨੇ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ, ਅਤੇ ਬੁੱਧੀ ਜਿਹੜੀ ਹੈ ਇਹ ਸੰਸਾਰ ਤੱਕ ਤਾਂ ਬਹੁਤ ਕਾਮਯਾਬ ਹੈ। ਬੁੱਧੀ ਸੰਸਾਰੀ ਜੀਵ ਦੀ ਅਤੇ ਆਤਮਕ ਜੀਵ ਵੱਖਰੇ, ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਇਹਨਾਂ ਦਾ ਜੋੜ ਮੇਲ ਬਣਦਾ ਹੀ ਨਹੀਂ, ਹਮੇਸ਼ਾ ਹੀ ਉਲਟ ਚੱਲਣਗੇ। ਜਿਹੜੀ ਗੱਲ ਆਤਮਕ ਜੀਵ ਕਹਿੰਦੇ ਨੇ ਉਹਨੂੰ ਛੋਟੀ ਬਣਾਉਣਗੇ, ਕਹਿਣਗੇ ਇਹ ਗੱਲ ਗਲਤ ਕਰ ਰਿਹਾ, ਮੈਂ ਠੀਕ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਜਿਹੜੀ ਗੁਰਬਾਣੀ ਹੈ ਇਹ ਆਤਮਕ ਚੀਜ਼ ਹੈ, ਜਿਹੜੀ ਗੁਰਸਿੱਖੀ ਹੈ ਇਹ ਆਤਮਕ ਚੀਜ਼ ਹੈ, ਸ਼ਬਦ ਦੀ ਕਮਾਈ ਆਤਮਕ ਚੀਜ਼ ਹੈ, ਗੁਰੂ ਘਰ ਦਾ ਸਮੁੱਚਾ ਕੰਮ ਹੀ ਆਤਮਕ ਹੈ। ਇਹਦਾ ਦੂਜਾ ਨਾਂ ਵਿਵੇਕ ਬੁੱਧੀ ਹੈ। ਜਿੱਥੇ ਇੱਕ ਬੁੱਧੀ ਹੈ ਉਹਦੇ ਮੰਦ ਬੁੱਧੀ ਵੀ ਹੈ, ਉੱਥੇ ਸਧਾਰਨ ਬੁੱਧੀ ਵੀ ਹੈ। ਉੱਥੇ ਗੁਰਾਂ ਨੇ ਇੱਕ ਬੁੱਧੀ ਬਖਸ਼ੀ ਬਾਣੀ 'ਚ, ਵਿਵੇਕ ਬੁੱਧ ਸਤਿਗੁਰ 'ਤੇ ਪਾਈ। ਉਹ ਗਿਆਨ ਵਾਲੀ ਬੁੱਧੀ, ਜਿਹੜੀ ਆਤਮਕ ਗਿਆਨ ਵਾਲੀ ਬੁੱਧੀ, ਉਸੇ ਚੀਜ਼ ਵਿੱਚ ਤਬਦੀਲੀ ਹੋ ਗਈ ਜਦੋਂ ਉਹੀ ਵਿਵੇਕ ਵਾਲੀ ਬਣ ਗਈ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਅੱਜ ਦਾ ਉਪਦੇਸ਼ ਕਰ ਰਹੇ ਨੇ, ਕਹਿੰਦੇ ਜਿਹੜੀ ਬੁੱਧੀ ਵਾਲੇ ਨੇ ਉਹ ਆਪਣਾ ਆਪ ਗਵਾ ਨਹੀਂ ਸਕੇ, ਉਹਨਾਂ 'ਚ ਇਹੀ ਨੁਕਸਾਨ ਹੋ ਜਾਂਦਾ। ਬੁੱਧੀ ਵਾਲੇ ਨੂੰ ਹੰਕਾਰ ਹੀ ਹੋਈ ਜਾਂਦਾ। ਆਤਮਕ ਜੀਵ ਹੰਕਾਰ ਦੀ ਨਿਵਿਰਤੀ ਤੋਂ ਬਾਅਦ ਹੀ ਆਤਮ ਮਾਰਗ 'ਤੇ ਚੱਲਦਾ, ਬੁੱਧੀ ਵਾਲਾ ਹਉਮੈ ਨੂੰ ਨਾਲ ਲੈ ਕੇ ਹੀ ਤੁਰਦਾ, ਇਸੇ ਕਰਕੇ ਉਹਨਾਂ ਦੋਨਾਂ ਦਾ ਆਪਸ ਵਿੱਚ ਮਿਲਾਪ ਨਹੀਂ ਹੁੰਦਾ। ਬੁੱਧੀ ਤੱਕ ਪਹੁੰਚਿਆ ਹੋਇਆ ਸੀ ਸਿਰੇ ਲੱਗਿਆ ਹੋਇਆ ਹਰਨਾਕਸ਼ ਰਾਵਣ, ਆਪਣੇ ਆਪ ਨੂੰ ਜੋ ਬਹੁਤ ਬੁੱਧੀਮਾਨ ਸਮਝਦੇ, ਪਰ ਉਹਨਾਂ ਦੋਨਾਂ ਕੋਲ ਆਤਮਕ ਗਿਆਨ ਨਹੀਂ ਸੀ। ਕੰਸ ਕੋਲੇ, ਦੁਰਯੋਧਨ ਕੋਲੇ, ਨਰੰਗੇ ਵਰਗਿਆਂ ਕੋਲੇ ਆਤਮਕ ਗਿਆਨ ਨਹੀਂ ਸੀ। ਹੋਰ ਵੀ ਕਿੰਨੇ ਹੋਏ ਨੇ ਆਤਮਕ ਗਿਆਨ ਤੋਂ ਬਿਨਾਂ ਬੁੱਧੀ ਤੱਕ ਸੀਮਿਤ ਰਹੇ ਨੇ। ਉਹ ਇੰਨੀ ਉੱਚੀ ਬੁੱਧੀ ਦੇ ਮਾਲਕ ਸੀ ਕਿ ਉਹਨਾਂ ਦੇ ਬਰਾਬਰ ਕੋਈ ਹੋਰ ਖੜਦਾ ਹੀ ਨਹੀਂ ਸੀ। ਪਰ ਉੱਥੇ ਆਤਮਕ ਗਿਆਨੀਆਂ ਨੂੰ ਭੇਜਣਾ ਪਿਆ ਕਿ ਜਾਓ ਇਹਨੂੰ ਬੁੱਧੀ ਵਾਲੇ ਨੂੰ ਜ਼ਰਾ ਇਹਦੇ ਹੰਕਾਰ ਨੂੰ ਸਬਕ ਸਿਖਾਓ ਜਾ ਕੇ। ਉੱਥੇ ਫਿਰ ਆਤਮਕ ਤੌਰ 'ਤੇ ਜਾ ਕੇ ਜਿਹੜੇ ਪ੍ਰਬਲ ਸਨ ਉਹਨਾਂ ਨੇ ਜਾ ਕੇ ਉਹਨਾਂ ਨੂੰ ਖਤਮ ਕੀਤਾ। ਤਾਂ 'ਤੇ ਸਤਿਗੁਰੂ ਮਹਾਰਾਜ ਕਹਿੰਦੇ, ਗੁਰਸਿੱਖ ਇਹ ਬਚਨ ਸਿੱਖ ਲਓ ਵੀ ਆਪਾਂ ਨੇ ਵਿਵੇਕ ਬੁੱਧੀ ਤੋਂ ਕੰਮ ਲੈਣਾ ਜੋ ਸਤਿਗੁਰਾਂ ਨੇ ਬਖਸ਼ੀ ਹੈ, ਆਪਾਂ ਨੇ ਚੌਥੇ ਪਦ ਵਿੱਚ ਜਿਉਣਾ ਜੋ ਆਤਮਕ ਅਵਸਥਾ ਹੈ, ਥੱਲੇ ਵਾਲੀਆਂ ਤਿੰਨ ਅਵਸਥਾ ਦਾ ਤਿਆਗ ਕਰ ਦਈਏ। ਤਮੋ ਰਜੋ ਤਾਂ ਆਪਣੇ ਹਿੱਸੇ 'ਚ ਹੀ ਹੈ ਨਹੀਂ, ਸਤੋ ਹੈ, ਸਤੋ ਨਾਲ ਆਪਾਂ ਉੱਪਰ ਚਲੇ ਜਾਂਦੇ ਹਾਂ ਆਤਮਕ ਪਦ ਦੇ ਵਿੱਚ। ਜਦੋਂ ਆਪਾਂ ਆਤਮਕ ਪਦ ਵਿੱਚ ਜਾਂਦੇ ਹਾਂ ਬੁੱਧੀ ਦੀ ਸਿਆਣਪ ਨੂੰ ਛੱਡ ਕੇ, ਉਦੋਂ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਗੁਰ ਸ਼ਬਦੀਆ ਬਣ ਜਾਂਦਾ, ਸੱਚੀ ਲਿਵ ਲਾ ਲੈਂਦਾ ਹੈ। ਜਿਹੜੇ ਆਤਮਕ ਜੀਵ ਨੇ ਉਹਨਾਂ 'ਤੇ ਹੀ ਸਾਰੀ ਕਥਾ ਹੁੰਦੀ ਗੁਰਬਾਣੀ ਦੀ। ਸੱਚ ਬਣੰਜਹਿ ਸੱਚ ਸੰਗ੍ਰਹਿ ਸੱਚ ਵਾਪਾਰ ਕਰਾਵਣਿਆ। ਸੋ ਜੋ ਆਪ ਗੁਰੂ ਸਾਹਿਬ ਕੋਲੋਂ ਸੱਚੇ ਨਾਮ ਨੂੰ ਬਣਜਹਿ ਤੋਂ ਭਾਵ ਖਰੀਦਦਾ, ਪਹਿਲਾਂ ਗੁਰੂ ਸਾਹਿਬ ਤੋਂ ਲੈਂਦਾ ਨਾਮ ਦੀ ਦਾਤ, ਅਤੇ ਸੱਚ ਸੰਗ੍ਰਹਿ ਫਿਰ ਹਿਰਦੇ ਦੇ ਵਿੱਚ ਸੱਚ ਨੂੰ ਇਕੱਤਰ ਕਰਦਾ ਹੈ ਨਾਮ ਦੀ ਦਾਤ ਲੈ ਕੇ। ਜਿਵੇਂ ਆਪਾਂ ਬੈਂਕ ਦਾ ਅਕਾਊਂਟ ਖੋਲ੍ਹ ਲਈਏ ਥੋੜ੍ਹੇ ਜਿਹੇ ਪੈਸਿਆਂ ਨਾਲ, ਫਿਰ ਉਹਦੇ 'ਚ ਜਮ੍ਹਾਂ ਕਰੀ ਜਾਂਦੇ ਹਾਂ। ਇਸੇ ਤਰ੍ਹਾਂ ਸਤਿਗੁਰੂ ਦੇ ਦਰ 'ਤੇ ਉਹਨਾਂ ਦਾ ਪੁੱਤਰ ਬਣ ਕੇ, ਅੰਮ੍ਰਿਤ ਛੱਕ ਕੇ, ਗੁਰੂ ਵਾਲਾ ਬਣ ਕੇ, ਫਿਰ ਪੰਜਾਂ ਪਿਆਰਿਆਂ ਤੋਂ ਨਾਮਦਾਨ ਲੈ ਕੇ ਫਿਰ ਉਹਨੂੰ ਜਮ੍ਹਾਂ ਕਰੀ ਜਾਂਦਾ। ਰੋਜ਼ 1 ਘੰਟਾ 2 ਘੰਟੇ 3 ਘੰਟੇ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਾ, ਮੂਲ ਮੰਤਰ ਦਾ ਕਰਦਾ, ਇਹਦੇ ਖਜ਼ਾਨੇ ਵਿੱਚ ਹੌਲੀ ਹੌਲੀ ਨਾਮ ਦੀ ਪੂੰਜੀ ਜਮ੍ਹਾਂ ਹੋਣ ਲੱਗ ਜਾਂਦੀ ਹੈ। ਨਾਮ ਦੀ ਪੂੰਜੀ ਆਤਮਕ ਅਭਿਆਸੀਆਂ ਦੀ ਹੈ, ਦੁਨਿਆਵੀ ਪੂੰਜੀ ਦੁਨਿਆਵੀ ਪੈਸਾ ਬੁੱਧੀ ਜੀਵੀਆਂ ਦੀ ਚੀਜ਼ ਹੈ। ਹੁਣ ਇਹਨਾਂ ਦੋਨਾਂ ਦੀ ਪੈਰਲਲ ਸਰਕਾਰ ਨੂੰ ਬਰਾਬਰ ਬਰਾਬਰ ਹਿਸਾਬ ਕਿਤਾਬ ਚੱਲੀ ਜਾਂਦਾ। ਹੁਣ ਇਹਨਾਂ ਦੀ ਟਕਰਾਓ ਵਿੱਚ ਆ ਜਾਂਦੀ ਗੱਲ ਕਿ ਅਸੀਂ ਸਿਆਣੇ ਹਾਂ, ਪਰ ਆਤਮਕ ਵਿਅਕਤੀ ਕਹਿੰਦਾ ਮੈਂ ਸਿਆਣਾ ਨਹੀਂ, ਮੈਂ ਤਾਂ ਗੁਰੂ ਦੇ ਹੁਕਮ ਅਨੁਸਾਰ ਚੱਲਦਾ। ਉਹ ਗੁਰਮੁਖ ਪਿਆਰਾ ਬਣ ਜਾਂਦਾ। ਬੁੱਧੀ ਵਾਲਾ ਆਪਣੀ ਬੁੱਧੀ ਦੀ ਹਉਮੈ ਅਤੇ ਸੰਸਾਰਕ ਪੂੰਜੀ ਸੰਸਾਰਕ ਪਦਾਰਥਾਂ ਦੀ ਗੱਲ ਕਰਦਾ ਜਦੋਂ ਕਰਦਾ, ਜਦ ਬੋਲਦਾ ਤਬ ਫੀਕੇ, ਹੁਣ ਜਦ ਗੱਲ ਕਰਨੀ ਫਿੱਕੀ ਹੋਈ ਕਰਨੀ। ਆਤਮਕ ਵਪਾਰੀ ਜਿਹੜੇ ਹਮੇਸ਼ਾ ਨਾਮ ਰਸ ਦੀ ਗੱਲ ਕਰਦੇ ਨੇ, ਸੱਚ ਵਪਾਰ ਕਰਾਵਣਿਆ, ਉਹ ਹੋਰਾਂ ਕੋਲੋਂ ਵੀ ਸੱਚੇ ਨਾਮ ਦਾ ਵਪਾਰ ਕਰਾਉਂਦੇ ਨੇ। ਪਹਿਲਾਂ ਆਪ ਖਰੀਦਦੇ ਨੇ ਪੰਜ ਪਿਆਰਿਆਂ ਤੋਂ ਨਾਮ, ਸ਼ੇਅਰ ਦੇ ਕੇ ਪਹਿਲਾਂ ਪੰਜਾਂ ਨੇ ਲਿਆ ਗੁਰਾਂ ਪਾਸੋਂ, ਵਪਾਰ ਬੜਾ ਤਕੜਾ ਕੀਤਾ, ਸਿਰ ਭੇਟਾ ਕਰ ਦਿੱਤਾ ਆਪਣਾ। ਫਿਰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਔਰ ਅੱਗੇ ਗੁਰਮੁਖਾਂ ਨੇ ਪੰਜਾਂ ਪਿਆਰਿਆਂ ਕੋਲੋਂ ਨਾਮ ਲਿਆ। ਨਾਮ ਦਾ ਅਧਿਕਾਰ ਹੀ ਸਿਰਫ ਜੇ ਮੇਰਾ ਨਾਂ ਹੈ ਇਹ ਮੈਂ ਹੀ ਵਰਤ ਸਕਦਾ, ਮੈਂ ਆਪਣੇ ਸਾਈਨ ਕਰ ਸਕਦਾ, ਜਾਂ ਮੈਂ ਕਿਸੇ ਨੂੰ ਆਪਣਾ ਅਧਿਕਾਰ ਦੇ ਸਕਦਾ ਕਿ ਮੇਰੀ ਥਾਂ ਇਹ ਫਾਰ ਕਰਕੇ ਸਾਈਨ ਕਰ ਸਕਦਾ, ਇਹਦੇ ਕੋਲ ਅਧਿਕਾਰ ਹੈ। ਮੇਰਾ ਨਾਂ ਹੋਰ ਬੰਦਾ ਕਿਵੇਂ ਵਰਤ ਸਕਦਾ? ਮੇਰਾ ਨਾਂ ਮੇਰਾ ਹੀ ਹੈ ਅਤੇ ਦੂਜੇ ਦਾ ਨਾਂ ਦੂਜੇ ਦਾ। ਹੁਣ ਪਰਮਾਤਮਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੇ ਦੁਕਾਨਾਂ ਖੋਲ੍ਹ ਕੇ ਬੈਠੇ ਠੱਗੀ ਠੋਰੀ ਦੀਆਂ ਨਕਲੀ ਗੁਰੂ, ਇਹ ਕਿਵੇਂ ਨਾਂ ਦੇ ਸਕਦੇ ਨੇ? ਨਾਂ ਮੇਰਾ ਦਿੰਦੇ ਇਹ ਨੇ, ਇਹ ਦੇ ਹੀ ਨਹੀਂ ਸਕਦੇ। ਕਹਿੰਦੇ ਮੈਂ ਨਿਯੁਕਤ ਕੀਤਾ ਗੁਰੂ ਨਾਨਕ ਦੇਵ ਜੀ ਨੂੰ ਵੀ ਤੁਸੀਂ ਦੁਨੀਆਂ 'ਤੇ ਜਾ ਕੇ ਸਾਡਾ ਨਾਂ ਵੰਡਣਾ ਹੈ, ਜਪਾਉਣਾ ਹੈ। ਇਹ ਕੌਣ ਹੁੰਦੇ ਨੇ? ਦੁਨੀਆਂ ਇਹ ਨਹੀਂ ਸਮਝਦੀ ਕਿ ਨਾਂ ਦੇ ਹੀ ਨਹੀਂ ਸਕਦਾ ਜਦੋਂ, ਅਤੇ ਕਿਵੇਂ ਦੇ ਸਕਦਾ ਹੈ ਨਾਂ? ਪਰ ਸੰਸਾਰ ਦੇ ਜੀਵ ਵਿਚਾਰੇ ਜਿੱਥੇ ਮੰਦ ਬੁੱਧੀਆਂ ਨੇ, ਹੁਣ ਤਮੋ ਗੁਣੀ ਲੋਕ ਨੇ, ਰਜੋ ਗੁਣੀ ਲੋਕ ਨੇ, ਸੋ ਇਸ ਪ੍ਰਕਾਰ ਜੋ ਲੋਕ ਨੇ ਉਹ ਸਿਰਫ ਬੇਸਮਝੀ ਕਾਰਨ ਇੱਧਰ ਉੱਧਰ ਭਟਕਦੇ ਨੇ। ਨਾਮ ਦਾ ਦਾਤਾ ਕੇਵਲ ਗੁਰੂ ਨਾਨਕ ਦੇਵ ਜੀ, ਤਿੰਨਾਂ ਲੋਕਾਂ 'ਚ ਜਿਹਨੂੰ ਮਰਜ਼ੀ ਜਾ ਕੇ ਪੁੱਛ ਲਓ। ਭਾਵੇਂ ਕੋਈ ਕਿਸੇ ਆਪਣੇ ਧਰਮ ਦੇ ਮੁਤਾਬਕ ਜਾਪ ਕਰਕੇ ਕਿਸੇ ਵੀ ਦੇਵੀ ਦੇਵਤੇ ਨੂੰ ਪ੍ਰਗਟ ਕਰਕੇ ਉਹਨਾਂ ਨੂੰ ਪੁੱਛ ਲਓ ਕਿਉਂ ਜੀ ਨਾਮਦਾਨ ਕਿੱਥੋਂ ਮਿਲੇਗਾ। ਹਾਲਾਂਕਿ ਆਪਾਂ ਸਾਖੀ ਸੁਣੀ ਭਾਈ ਭਗੀਰਥ ਦੀ, ਮਲਸੀਹਾਂ ਰਹਿਣ ਵਾਲਾ, ਜਿਹਨੂੰ ਦੇਵੀ ਨੇ ਕਿਹਾ ਨਾਮਦਾਨ ਗੁਰੂ ਨਾਨਕ ਦੇਵ ਜੀ ਤੋਂ ਮਿਲਣਾ, ਹੋਰ ਕੋਈ ਨਾਮ ਨਹੀਂ ਦੇ ਸਕਦਾ ਕਿਉਂਕਿ ਹੋਰ ਕਿਸੇ ਕੋਲ ਨਾਮ ਹੈ ਹੀ ਨਹੀਂ। ਲਿਆਓ ਦਿਖਾਓ ਤੁਹਾਡੇ ਕੋਲ ਕਿੱਥੇ ਨਾਮ। ਵੈਸੇ ਹੀ ਵਿਚਾਰੇ ਆਮ ਲੋਕਾਂ ਨੂੰ ਨਾਮ ਦੇ ਭੁਲੇਖੇ 'ਚ ਪਾ ਕੇ ਹੋਰ ਹੀ ਪ੍ਰਕਾਰ ਦੀਆਂ ਚੀਜ਼ਾਂ ਸੁਣਾ ਦਿੰਦੇ। ਤਾਂ ਮਹਾਰਾਜ ਕਹਿੰਦੇ ਨੇ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਕਾਨੂੰਨ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਨਾਮ ਦੀ ਦਾਤ ਲੈਂਦੇ ਨੇ, ਫਿਰ ਉਹ ਆਪ ਜਪਦੇ ਨੇ, ਫਿਰ ਜਦੋਂ ਉਹਨਾਂ ਕੋਲ ਬਹੁਤ ਜ਼ਿਆਦਾ ਪੂੰਜੀ ਜਮ੍ਹਾਂ ਹੋ ਜਾਂਦੀ ਹੈ, ਉਹ ਫਿਰ ਪੂੰਜੀ ਇੰਨੀ ਜ਼ਿਆਦਾ ਖਾਵ ਹੈ ਕਰ ਚਾਹੇ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਈ, ਫਿਰ ਉਹ ਦੂਜਿਆਂ ਨੂੰ ਵੀ ਜਪਾਉਂਦੇ ਨੇ, ਦੂਜਿਆਂ 'ਤੇ ਵੀ ਗੁਰੂ ਸਾਹਿਬ ਦੀ ਆਗਿਆ ਲੈ ਕੇ ਕਿਰਪਾ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਆਪ ਕਹਿੰਦੇ ਨੇ ਭਾਈ ਇਹਨੂੰ ਦੇ ਦੇ, ਸੱਤ ਬਚਨ ਮਹਾਰਾਜ ਭਾਈ ਇਹਨਾਂ ਨੂੰ ਵੰਡ ਦੇ, ਹੁਣ ਇਹਨਾਂ ਨੂੰ ਇਸ ਪਾਸੇ ਲਾ ਦੇ। ਉਹ ਹੁਕਮੀ ਬੰਦਾ ਬਣ ਕੇ ਵਾਹਿਗੁਰੂ ਦੇ ਹੁਕਮ ਅਨੁਸਾਰ ਵੰਡਦਾ, ਜਿਵੇਂ ਦਸਵੇਂ ਪਾਤਸ਼ਾਹ ਨੇ ਪਹਿਲਾਂ ਇੰਨੀ ਤਪੱਸਿਆ ਕੀਤੀ ਹੈ, ਦਵੈਤ ਇੱਕ ਰੂਪ ਹਵੈ ਗਏ ਹੋ ਗਏ, ਉਹਦੋਂ ਬਾਅਦ ਹੁਕਮ ਹੋਇਆ ਜਾਓ ਸੰਸਾਰ 'ਤੇ ਵੰਡੋ, ਜਾ ਕੇ ਵਰਖਾ ਕਰੋ ਨਾਮ ਦੀ। ਗੁਰੂ ਨਾਨਕ ਦੇਵ ਜੀ ਨੇ ਨਾਮ ਦੀ ਵਰਖਾ ਕੀਤੀ, ਪਹਿਲਾਂ 36 ਯੁੱਗ ਤੱਕ ਵਾਹਿਗੁਰੂ ਮੰਤਰ ਦਾ ਅਭਿਆਸ ਹੀ ਕੀਤਾ, ਫਿਰ ਅਭਿਆਸ ਕਰਨ ਤੋਂ ਬਾਅਦ ਵੰਡਿਆ। ਹਮੇਸ਼ਾ ਕਮਾਈ ਕਰਕੇ ਹੀ ਵੰਡੀ ਜਾਂਦੀ ਹੈ, ਬਿਨਾਂ ਕਮਾਈ ਤੋਂ ਆਪਾਂ ਕੀ ਵੰਡਾਂਗੇ? ਜਿਨ੍ਹਾਂ ਦੀ ਕਮਾਈ ਨਹੀਂ ਉਹ ਕੀ ਵੰਡ ਸਕਦੇ ਕਿਸੇ ਨੂੰ? ਇਸ ਕਰਕੇ ਮਹਾਰਾਜ ਕਹਿੰਦੇ ਨੇ ਸੱਚ ਵਪਾਰ ਕਰਾ ਬਣਿਆ, ਉਹ ਹੋਰਨਾਂ ਕੋਲੋਂ ਵੀ ਸੱਚੇ ਨਾਮ ਦਾ ਵਪਾਰ ਕਰਾਉਂਦੇ ਨੇ, ਉਹਨਾਂ ਨੂੰ ਨਾਮ ਜਪਾਉਂਦੇ ਨੇ। ਓਂ ਵਾਰੀ ਜੀਓ ਵਾਰੀ ਹਰ ਗੁਣ ਅੰਨ ਦਿਨ ਗਾ ਬਣਿਆ, ਮਨ ਬਾਣੀ ਸਰੀਰ ਕਰਕੇ ਮੈਂ ਬਲਿਹਾਰ ਜਾਵਾਂ ਉਹਨਾਂ ਤੋਂ ਜਿਹੜੇ ਹਰ ਵਕਤ ਰਾਤ ਦਿਨ ਇੱਕ ਰਸ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਹੀ ਰਹਿੰਦੇ ਨੇ। ਉਹਨਾਂ ਨੂੰ ਦੂਜੀ ਗੱਲ ਹੀ ਨਹੀਂ ਚੰਗੀ ਲੱਗਦੀ, ਉਹ ਇਹ ਸਮਝਦੇ ਨੇ ਕਿ ਗੱਲਾਂ ਕਰਨਾ ਇੱਕ ਘਾਟੇ ਦਾ ਕੰਮ ਹੈ। ਆਪਣਾ ਇੱਧਰ ਉੱਧਰ ਟਾਈਮ ਬਰਬਾਦ ਨਹੀਂ ਕਰਦੇ ਹੋ, ਟਾਈਮ ਦੀ ਬਹੁਤ ਸੁਚੱਜੀ ਵਰਤੋਂ ਕਰਦੇ ਨੇ। ਉਹਨਾਂ ਨੂੰ ਪਤਾ ਕਿ ਮੇਰੇ ਕੋਲ ਟਾਈਮ ਥੋੜਾ, ਆਉ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇ ਬਣਿਆ ਰਹਾਓ। ਹੇ ਵਾਹਿਗੁਰੂ, ਮੈਂ ਤਾਂ ਆਪ ਜੀ ਦਾ ਦਾਸ ਹਾਂ, ਸੇਵਾਦਾਰ ਸੇਵਕ, ਤੁਸੀਂ ਮੇਰੇ ਮਾਲਕ ਹੋ। ਇੱਥੇ ਬਿਰਤੀ ਖੜਾਉਣੀ ਹੈ ਗੁਰੂ ਘਰ ਚ ਆ ਕੇ, ਇੱਥੇ ਤਾਂ ਦਾਸ ਵਾਲੀ ਕੋਈ ਗੱਲ ਹੀ ਨਹੀਂ ਹੈਗੀ, ਦਾਸ ਤਾਂ ਇੱਥੇ ਦੀਂਦਾ ਹੀ ਨਹੀਂ ਕੋਈ। ਉਹ ਕਹਿੰਦੇ ਮੈਂ ਤਾਂ ਮਾਲਕ ਆਪ ਹੀ ਹਾਂ। ਅਹੁਦਿਆਂ ਨੇ ਮਾਰ ਲਏ ਸਾਰੇ, ਜਿੰਨੀਆਂ ਲੜਾਈਆਂ ਹੁੰਦੀਆਂ ਅਹੁਦਿਆਂ ਪਿੱਛੇ, ਪੈਸਿਆਂ ਪਿੱਛੇ, ਮਾਨੋ ਐਂ ਲੱਗਦਾ ਵੀ ਕਿ ਗੁਰੂ ਘਰ ਨਹੀਂ ਹੈਗੇ, ਜੋ ਗੁਰੂ ਸਾਹਿਬ ਦੀ ਸਿੱਖਿਆ ਉਹਦੇ ਮੁਤਾਬਕ ਤਾਂ ਕੋਈ ਵੀ ਨਹੀਂ ਚੱਲਿਆ। ਪਰਮੇਸ਼ਰ ਇਹ ਸਾਰਾ ਤਮਾਸ਼ਾ ਦੇਖ ਰਹੇ ਆਪ, ਕਹਿੰਦੇ ਦੇਖੋ ਦਾਸਾ ਭਾਵ ਸਿਖਾਇਆ ਸੀ, ਦਾਸਾ ਭਾਵ ਹੀ ਹੈ ਨਹੀਂ ਕਿਸੇ 'ਚ। ਇਹ ਨਹੀਂ ਕਹਿੰਦੇ ਕਿ ਮੈਂ ਤੁਹਾਡਾ ਦਾਸ ਹਾਂ, ਸੇਵਾਦਾਰ ਹਾਂ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਾਹਮਣੇ ਕਹੀ ਜਾਂਦੇ ਨੇ, ਹੁਣ ਫਲਾਨਾ ਸਾਹਿਬ ਬੋਲੇਗਾ, ਫਲਾਨਾ ਸਾਹਿਬ, ਜਿਹੜਾ ਸਾਹਿਬ ਆ ਉਹਨੂੰ ਸਾਹਿਬ ਨਹੀਂ ਕਹਿੰਦੇ, ਉਹਦੀ ਹੋਂਦ ਹੀ ਕੋਈ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੇਅੰਤ ਗਲਤੀਆਂ ਕਰਦੇ ਨੇ, ਬੇਅੰਤ ਪ੍ਰਕਾਰ ਦੀਆਂ ਗਲਤੀਆਂ ਕਰਦੇ ਨੇ। ਇੱਥੇ ਦਾਸਾ ਭਾਵ ਕਿੱਥੇ? ਮਹਾਰਾਜ ਕਹਿੰਦੇ ਜਿਹੜਾ ਮੇਰੀ ਹਜ਼ੂਰੀ 'ਚ ਦਾਸ ਬਣ ਕੇ ਆਉਂਦਾ ਉਹ ਖੱਟ ਜਾਂਦਾ, ਅਤੇ ਜਿਹੜਾ ਹਉਮੈ ਸਹਿਤ ਆਇਆ ਉਹ ਇੱਥੋਂ ਕੁਛ ਨਹੀਂ ਲਿਜਾ ਸਕਦਾ, ਕਿਉਂਕਿ ਹਉਮੈ ਵਾਲਾ ਭਾਂਡਾ ਤਾਂ ਪਹਿਲਾਂ ਹੀ ਹਉਮੈ ਨਾਲ ਭਰਿਆ ਹੋਇਆ, ਦਾਸ ਦਾ ਭਾਂਡਾ ਤਾਂ ਨੀਵਾਂ ਹੁੰਦਾ, ਅਤੇ ਹਉਮੈ ਵਾਲੇ ਦੇ ਭਾਂਡਾ ਹੀ ਸਿਰ 'ਤੇ ਰੱਖਿਆ ਹੋਇਆ। ਮਹਾਰਾਜ ਕਹਿੰਦੇ ਨੇ ਜੋ ਗੁਰ ਉਪਦੇਸ਼ ਵਿੱਚ ਲੱਗੇ ਸੋ ਉਹਨਾਂ ਨੂੰ ਤੁਸੀਂ ਵਡਿਆਈ ਦਿੰਦੇ ਹੋ, ਸ਼ਬਦ ਵਡਿਆਈ ਦੇ ਬਣਿਆ। ਸ਼ਬਦ ਦੇ ਵਿੱਚ ਜਿਹੜੇ ਜੁੜੇ ਨੇ, ਜਿਹਨਾਂ ਸ਼ਬਦ ਦੀ ਕਮਾਈ ਕੀਤੀ ਹੈ, ਸ਼ਬਦ ਉਪਦੇਸ਼ ਨੂੰ ਸੁਣਿਆ ਹੈ, ਜਿਨ੍ਹਾਂ ਨੇ ਸ਼ਬਦ ਲੈ ਕੇ ਪੰਜਾਂ ਪਿਆਰਿਆਂ ਤੋਂ ਸ਼ਬਦ ਦਾ ਅਭਿਆਸ ਕੀਤਾ, ਸ਼ਬਦ ਦੀ ਕਮਾਈ ਕਰਨ ਵਾਲਿਆਂ 'ਤੇ ਤੁਸੀਂ ਕਿਰਪਾ ਕਰਦੇ ਹੋ, ਫਿਰ ਉਹਨਾਂ ਨੂੰ ਨਾਮ ਦੀ ਵਡਿਆਈ ਦਿੰਦੇ ਹੋ, ਉਹਨਾਂ ਨੂੰ ਵੱਡੇ ਬਣਾ ਦਿੰਦੇ ਹੋ। ਵੱਡੇ ਬਣਨਾ ਇਹ ਨਹੀਂ ਹੁੰਦਾ ਕਿ ਇੱਥੇ ਦੁਨੀਆਂ ਦੇ ਚਾਰ ਬੰਦੇ ਝੁਕ ਜਾਣ ਅਤੇ ਮੈਂ ਵੱਡਾ ਬਣ ਗਿਆ। ਵੱਡਾ ਉਹ ਜਿਹਦੇ ਮੂਹਰੇ ਆ ਕੇ ਕੁੱਲ ਕਾਇਨਾਤ ਝੁਕ ਜਾਵੇ, ਉਹ ਵੱਡਾ। ਰੱਬ ਦੇ ਪਿਆਰਿਆਂ ਅੱਗੇ ਸਾਰੇ ਹੀ ਝੁਕ ਜਾਂਦੇ ਨੇ, ਚਾਹੇ ਉਹ ਗੁਪਤ ਨੇ ਚਾਹੇ ਪ੍ਰਗਟ ਨੇ, ਹਰ ਕੋਈ ਝੁਕਦਾ। ਰੱਬ ਦੇ ਪਿਆਰਿਆਂ ਨੂੰ ਮਾਣ ਵਡਿਆਈ ਮਿਲ ਜਾਂਦੀ ਹੈ। ਇਸ ਤਰ੍ਹਾਂ ਜਿਹਨੂੰ ਰੱਬ ਆਪਣਾ ਪੁੱਤ ਬਣਾ ਲੈਂਦਾ, ਇਹ ਮੇਰਾ ਬੇਟਾ ਹੈ, ਇਹ ਮੇਰਾ ਲਾਲ ਹੈ, ਮੇਰਾ ਪੁੱਤ, ਉਹਨੂੰ ਸਾਰੇ ਹੀ ਮੱਥਾ ਟੇਕਣ ਆਉਂਦੇ ਨੇ। ਵਜ਼ੀਰ ਕਿੱਡਾ ਹੀ ਹੋਵੇ, ਵਜ਼ੀਰ ਕਿੱਡਾ ਹੀ ਹੋਵੇ, ਪਰ ਰਾਜੇ ਦੇ ਪੁੱਤ ਮੂਹਰੇ ਵਜ਼ੀਰ ਵੀ ਵੱਡਾ ਨਹੀਂ ਹੈ, ਰਾਜੇ ਦਾ ਪੁੱਤ ਰਾਜੇ ਦਾ ਪੁੱਤ ਹੀ ਹੁੰਦਾ। ਇਸ ਕਰਕੇ ਜਿਹੜਾ ਕਲਗੀਆਂ ਵਾਲੇ ਦਾ ਪੁੱਤ ਬਣ ਗਿਆ ਅਮਰ ਛੱਕ ਕੇ, ਕਈ ਸੁਣ ਕੇ ਹੈਰਾਨ ਹੁੰਦੇ ਨੇ ਵੀ ਜਿਨ੍ਹਾਂ ਉੱਤੇ ਗੁਰੂ ਸਾਹਿਬ ਜੀ ਨਾਮ ਦੀ ਬਖਸ਼ਿਸ਼ ਕਰਦੇ ਨੇ ਉਹਦੇ ਮੂਹਰੇ ਸਾਰੇ ਝੁਕਦੇ ਨੇ ਆ ਕੇ, ਕੋਈ ਨਹੀਂ ਐਸਾ ਜਿਹੜਾ ਉਹਦੇ ਅੱਗੇ ਨਾ ਨਮਸਕਾਰ ਕਰੇ। ਪਰ ਉਹਦੇ ਹਿਰਦੇ 'ਚ ਨਾਮ ਦਾ ਵਾਸਾ ਹੋਣਾ ਚਾਹੀਦਾ, ਆਤਮਕ ਜੀਵਨ ਹੋਣਾ ਚਾਹੀਦਾ, ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੁੰਦੀ ਹੈ, ਫਿਰ ਤਿੰਨੇ ਲੋਕ ਉਹਦੇ ਅਧੀਨ, ਜਿੰਨੀ ਰਾਜੇ ਦੀ ਵਡਿਆਈ ਹੁੰਦੀ ਹੈ ਉਨੀ ਰਾਜਕੁਮਾਰ ਦੀ ਵੀ ਹੁੰਦੀ। ਬ੍ਰਹਮ ਗਿਆਨੀ ਦੀ ਵਡਿਆਈ ਵੀ ਉਨੀ ਹੋ ਜਾਂਦੀ ਜਿੰਨੀ ਪਰਮੇਸ਼ਰ ਦੀ ਹੁੰਦੀ ਹੈ, ਇੱਕੋ ਬਰਾਬਰ। ਇੰਨੀ ਵੱਡੀ ਵਡਿਆਈ ਕਿ ਜਦ ਬਾਬਾ ਬੁੱਢਾ ਜੀ ਆਉਂਦੇ ਸੀ ਉਸ ਵਕਤ ਮਹਾਰਾਜ ਉੱਠ ਕੇ ਖੜ੍ਹੇ ਹੋ ਜਾਂਦੇ, ਗੁਰੂ ਅੰਗਦ ਦੇਵ ਜੀ ਆਓ ਬਾਬਾ ਜੀ ਸਤਿਕਾਰ ਨਾਲ, ਤੀਜੇ ਪਾਤਸ਼ਾਹ ਨੇ ਬਹੁਤ ਸਤਿਕਾਰ ਦਿੱਤਾ, ਚੌਥਿਆਂ ਨੇ ਬੜਾ, ਪੰਜਵਿਆਂ ਨੇ, ਇੱਥੋਂ ਤੱਕ ਛੇਵੇਂ ਪਾਤਸ਼ਾਹ ਜੇ ਪਤਾ ਲੱਗ ਜਾਂਦਾ ਅੱਜ ਬਾਬਾ ਜੀ ਆਏ ਆ ਰਮਦਾਸ ਨਗਰ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ, ਮਹਾਰਾਜ ਜੀ ਆਪ ਲੈਣ ਗਏ ਅੱਗਿਓਂ, ਆਓ ਬਾਬਾ ਜੀ, ਔਰ ਆਪਣੇ ਨਾਲ ਬਿਠਾ ਲਿਆ ਗੱਦੀ 'ਤੇ। ਇੰਨਾ ਵੱਡਾ ਸਤਿਕਾਰ, ਇੰਨਾ ਵੱਡਾ ਮਾਣ ਪਰਮੇਸ਼ਰ ਨੇ ਦਿੱਤਾ ਆਪ। ਬ੍ਰਹਮ ਗਿਆਨੀਆਂ ਨੂੰ ਸਦੀਵ ਕਾਲ ਸਤਿਗੁਰੂ ਮਾਣ ਦਿੰਦੇ, ਇਹ ਮੇਰਾ ਪੁੱਤ, ਇਹ ਮੇਰਾ ਪੁੱਤਰ ਹੈ। ਦਸਵੇਂ ਪਾਤਸ਼ਾਹ ਨੇ ਸ੍ਰੀ ਮੁਕਤਸਰ ਸਾਹਿਬ ਮਾਣ ਦਿੱਤਾ, ਇਹ ਮੇਰਾ 5,000, ਇਹ 10,000, ਇਹ ਮੇਰਾ 20,000, ਇਉਂ ਖਿਤਾਬ ਬਖਸ਼ੇ ਜਿਹਨਾਂ ਸਿੰਘ ਸ਼ਹੀਦ ਹੋ ਗਏ ਸਾਰੇ। ਤਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਨੂੰ, ਪੰਜਾਂ ਪਿਆਰਿਆਂ ਨੂੰ ਆਪਣੇ ਨਾਲੋਂ ਵੀ ਵੱਡਾ ਦਰਜਾ ਦਿੱਤਾ। ਉਹ ਪੰਜ ਪਿਆਰਿਆਂ ਨੂੰ ਕਹਿਣ ਲੱਗੇ ਖਾਲਸਾ ਜੀ ਦਾਸ ਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ, ਪੰਜਾਂ ਨੂੰ ਹੋਰ ਵੱਡਾ ਮਾਣ ਬਖਸ਼ਿਆ। ਸਤਿਗੁਰੂ ਆਪਣੇ ਨਾਲੋਂ ਵੀ ਮਾਣ ਆਪਣੇ ਸਿੱਖ ਨੂੰ ਜ਼ਿਆਦਾ ਦਿੰਦੇ ਨੇ, ਪਰ ਹੋਵੇ ਉਹ ਸਿੱਖ। ਗੱਲ ਸਿੱਖ ਦੀ ਕਰ ਰਹੇ ਹਾਂ ਆਪਾਂ, ਗੱਲ ਖਾਲਸੇ ਦੀ ਹੋ ਰਹੀ, ਗੱਲ ਸਿੰਘ ਦੀ ਹੋ ਰਹੀ ਹੈ। ਜਿਹੜਾ ਖਾਲਸਾ ਹੈ, ਸਿੰਘ ਹੈ, ਪੂਰਨ ਗੁਰਸਿੱਖ ਹੈ, ਸਵਾਸ ਸਵਾਸ ਸਿਮਰਨ ਹੈ, ਰੋਮ ਰੋਮ ਜਾਪ ਹੈ, ਰਹਿਤ ਮਰਿਆਦਾ 'ਚ ਪੱਕਾ ਹੈ, ਮਹਾਰਾਜ ਜੀ ਉਹਨੂੰ ਬਹੁਤ ਮਾਣ ਦਿੰਦੇ ਨੇ, ਬਹੁਤਾ ਸਤਿਕਾਰ ਦਿੰਦੇ ਨੇ, ਇੰਨਾ ਕਿ ਦੱਸ ਹੀ ਨਹੀਂ ਸਕਦੇ। ਅਤ ਕਥਨੀ ਹੋ ਜਾਂਦੀ ਕਈ ਵਾਰੀ ਇੰਨਾ ਮਾਣ ਕੇ ਉੱਠ ਕੇ ਆਪ ਖੜੇ ਹੋ ਜਾਣਾ ਇਹਦੇ ਨਾਲੋਂ ਹੋਰ ਵੱਡੀ ਕੋਈ ਗੱਲ ਨਹੀਂ ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਵਾਸਾ ਗੁਰੂ ਸਾਹਿਬ ਜੀ ਸਤਿਕਾਰ ਬਹੁਤ ਕਰਦੇ ਕਮਾਈ ਵਾਲੇ ਦਾ ਇਸ ਕਰਕੇ ਜਿਹੜੇ ਕਮਾਈਆਂ ਕਰਦੇ ਨੇ ਉਹਨਾਂ ਦਾ ਸਤਿਗੁਰੂ ਮਹਾਰਾਜ ਮਾਣ ਆਦਰ ਪ੍ਰਲੋਭ ਤੱਕ ਆਪ ਕਰਵਾਉਂਦੇ ਨੇ ਵਿਸ਼ਰਾਮ ਦੇ ਕੇ ਫਰਮਾਉਂਦੇ ਮਹਾਰਾਜ ਵੇਲਾ ਵਕਤ ਸਭ ਸੁਹਾਇਆ ਜਿਤ ਸੱਚਾ ਮੇਰੇ ਮਨ ਭਾਇਆ ਜਦੋਂ ਉਹ ਅਕਾਲ ਪੁਰਖ ਸੱਚਾ ਪਰਮਾਤਮਾ ਮੇਰੇ ਮਨ ਵਿੱਚ ਭਾ ਗਿਆ ਚੰਗਾ ਲੱਗਿਆ ਉਹ ਵੇਲਾ ਦਿਨ ਦਾ ਵਕਤ ਰਾਤ ਦਾ ਸਾਰਾ ਹੀ ਸੋਭਨੀਕ ਸਫਲਾ ਹੋ ਗਿਆ ਕਿਉਂਕਿ ਮੇਰੇ ਮਨ ਨੂੰ ਜਦੋਂ ਭਾ ਗਿਆ ਮਨ ਖਿੱਚ ਖਿੱਚ ਕੇ ਲਿਆਉਣਾ ਪੈਂਦਾ ਬਹੁਤ ਸਮਝਾਉਣਾ ਪੈਂਦਾ ਕਈ ਸਾਲਾਂ ਤੱਕ ਮਨ ਨੂੰ ਕਥਾ ਸੁਣਾਉਣੀ ਪੈਂਦੀ ਹੈ ਕਥਾ ਵਿੱਚ ਚੰਗਾ ਭਲਾ ਬਾਅਦ ਵਿੱਚ ਫੇਰ ਹੋਇਆ ਜੇ ਹੋ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਇਹ ਤਿੰਨ ਅਵਸਥਾ ਵਿੱਚ ਗੁਰਮੁਖ ਨੂੰ ਵਰਤਣਾ ਪੈਂਦਾ ਹੈ ਵੇਦੰ ਗਿਆਨ ਦੀ ਕਥਾ ਅਤੇ ਨਾਦੰ ਕੀਰਤਨ ਵਿੱਚ ਨਹੀਂ ਤਾਂ ਫਿਰ ਰਹਿਆ ਸਮਾਈ ਨਹੀਂ ਤਾਂ ਗੁਰਮੁਖ ਨੂੰ ਚਾਹੀਦਾ ਕਿ ਉਹ ਅਭਿਆਸ ਵਿੱਚ ਸਮਾਇਆ ਰਹੇ ਨਹੀਂ ਮਨ ਨੇ ਫੇਰ ਟੇਢਾ ਹੋ ਜਾਣਾ ਹੈ ਕਹਿੰਦੇ ਕੂਕਰ ਦੀ ਪੂੰਛ 12 ਸਾਲ ਬੰਜਲੀ 'ਚ ਪਾ ਕੇ ਰੱਖੀ ਸਿੱਧੀ ਹੋ ਜਾਏਗੀ ਜਦੋਂ ਬਾਹਰ ਕੱਢੀ ਫੇਰ ਬਿੰਗੀ ਦੀ ਬਿੰਗੀ ਕਹਿੰਦੇ ਇਹਨੂੰ ਸਿੱਧੀ ਕਿਵੇਂ ਰੱਖੀਏ ਕਹਿੰਦੇ ਬੰਜਲੀ 'ਚ ਹੀ ਪਾ ਰੱਖੋ ਬੰਜਲੀ ਕਾਹਨੂੰ ਲਾਉਣੀ ਨਾਲੋਂ ਇਹਨੇ ਕਿਹੜਾ ਸਿੱਧੀ ਹੋਣਾ ਇਹ ਮਨ ਕੂਕਰ ਦੀ ਪੂੰਛ ਵਰਗਾ ਟੇਢਾ ਜਿਹਾ ਹੈ ਜਾਂ ਭੈੜਾ ਜਿਹਦੀ ਤਾਂ ਕਥਾ ਸੁਣਦਾ ਦੇਵਤਾ ਬਣ ਜਾਂਦਾ ਕੀਰਤਨ ਸੁਣਦਾ ਵਿਰਾਗੀ ਹੋ ਜਾਂਦਾ ਸਿਮਰਨ ਕਰਦਾ ਤਿਆਗੀ ਹੋ ਜਾਂਦਾ ਅਤੇ ਜਿਉਂ ਹੀ ਇਹ ਤੋਂ ਪਾਸੇ ਹਟਿਆ ਉੱਥੇ ਹੀ ਬਿੰਗਾ ਹੋ ਜਾਂਦਾ ਟੇਢਾ ਹੋ ਜਾਂਦਾ ਮਾਇਆਵੀ ਹੋ ਜਾਂਦਾ ਸਵਾਦੂ ਹੋ ਜਾਂਦਾ ਮਹਾਰਾਜ ਕਹਿੰਦੇ ਇਸ ਕਰਕੇ ਇਹਨੂੰ ਰੱਖੋ ਹੀ ਬਾਣੀ ਦੇ ਪਰਛਾਵੇਂ ਥੱਲੇ ਬਾਣੀ ਦੀ ਛਾਂ ਥੱਲੇ ਰੱਖੋ ਇਹਨੂੰ ਬਾਣੀ ਨੂੰ ਸੁਣਾਈ ਜਾਓ ਸੁਣਾਈ ਜਾਓ ਇਹ ਬਾਣੀ ਨਾਲ ਹੀ ਠੀਕ ਰਹਿੰਦਾ ਜਿਉਂ ਹੀ ਬਾਣੀ ਪਾਸੇ ਹੋਈ ਨਹੀਂ ਇਹ ਵਿਗੜਿਆ ਨਹੀਂ ਜਿਉਂ ਹੀ ਸਿਮਰਨ ਤੋਂ ਹਟੇ ਨਹੀਂ ਇਹ ਵਿਗੜਿਆ ਨਹੀਂ ਸਤਸੰਗਤ ਰੂਪ ਕਿਲੇ ਵਿੱਚ ਤਾਂਹੀਓ ਕਹਿੰਦੇ ਰੱਖੋ ਸਤਸੰਗਤ ਵਿੱਚ ਰੱਖੋ ਫੇਰ ਹੀ ਇਹ ਮਨ ਸਿੱਧਾ ਰਹਿ ਸਕਦਾ ਆਪਣਾ ਨਹੀਂ ਤਾਂ ਉਸੇ ਟਾਈਮ ਹੀ ਵਿਗੜ ਜਾਂਦਾ ਮਾੜੀ ਜਿਹੀ ਕੋਈ ਸੰਗਤ ਹੋਈ ਉੱਥੇ ਹੀ ਛਾਲਾਂ ਮਾਰ ਲੱਗ ਜਾਂਦਾ ਸੱਚੇ ਸੇਵਿਆ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਸੱਚੇ ਸੇਵਿਆ ਸੱਚੇ ਨਾਮ ਦੇ ਸੇਵਨ ਤੋਂ ਭਾਵ ਜਪਣ ਕਰਕੇ ਸੱਚੀ ਵਡਿਆਈ ਹੁੰਦੀ ਬੰਦੇ ਦੀ ਪਰ ਸਤਿਗੁਰੂ ਦੀ ਕਿਰਪਾ ਨਾਲ ਹੀ ਸੱਚ ਨਾਮ ਪ੍ਰਾਪਤ ਹੁੰਦਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਛੱਡ ਕੇ ਨਹੀਂ ਕੁਛ ਬਣਨਾ ਕਈ ਕਹਿੰਦੇ ਮੈਂ ਵੈਸੇ ਇਕੱਲਾ ਹੀ ਬਣਾ ਲਵਾਂਗਾ ਸਾਰਾ ਕੁਛ ਸਤਿਗੁਰੂ ਨੂੰ ਤਾਂ ਵਿੱਚ ਰੱਖਣਾ ਪੈਣਾ ਇੱਥੇ ਇੱਥੇ ਤਾਂ ਆਪਾਂ ਕਰ ਲਾਂਗੇ ਕਈ ਕਹਿੰਦੇ ਮੈਂ ਅੰਮ੍ਰਿਤ ਤਾਂ ਨਹੀਂ ਛਕਿਆ ਵੈਸੇ ਅਭਿਆਸ ਬਹੁਤ ਕਰਦਾ ਫਿਰ ਗੁਰੂ ਤੋਂ ਬੇਮੁੱਖ ਹੋ ਕੇ ਅਭਿਆਸ ਓਨਾ ਕੁ ਫਲ ਦਿੰਦਾ ਜਿੰਨਾ ਕੁ ਆਪਾਂ ਕਰਦੇ ਜਦੋਂ ਗੁਰੂ ਵਾਲੇ ਬਣ ਜਾਂਦੇ ਹਾਂ ਫਿਰ ਸਤਿਗੁਰੂ ਮਹਾਰਾਜ ਆਪ ਬਾਂਹ ਫੜ ਲੈਂਦੇ ਨੇ ਕਹਿੰਦੇ ਹੁਣ ਮੇਰਾ ਬਣ ਗਿਆ ਪੁੱਤਰ ਜਦ ਤੱਕ ਗੁਰੂ ਦਾ ਸਿੱਖ ਨਹੀਂ ਬਣਿਆ ਪੁੱਤਰ ਨਹੀਂ ਬਣਿਆ ਉਦੋਂ ਤੱਕ ਸਤਿਗੁਰੂ ਮਹਾਰਾਜ ਇਹਨੂੰ ਨਾਮਦਾਨ ਦੀ ਉਸ ਸਟੇਜ ਤੱਕ ਨਹੀਂ ਲੈ ਕੇ ਜਾਂਦੇ ਜਿੱਥੇ ਜਾਣਾ ਚਾਹੀਦਾ ਇਹਨੂੰ ਇਹ ਬੜੇ ਬੜੇ ਅਕੜੇਵੇਂ ਰਹਿੰਦੇ ਆ ਕਈ ਸਾਧੂਆਂ ਸੰਤਾਂ 'ਚ ਰਹਿੰਦੇ ਨੇ ਨਹੀਂ ਅਸੀਂ ਤਾਂ ਐਂ ਕਰ ਦਿਆਂਗੇ ਮੁੜ ਕੇ ਉਹ ਹੁਸ਼ਿਆਰਪੁਰ ਜ਼ਿਲ੍ਹੇ 'ਚ ਹੁੰਦਾ ਸੀ ਇੱਕ ਬਹੁਤ ਉਹਦੀ ਮਾਨਤਾ ਸੰਤਾਂ ਦੀ ਚੰਗੇ ਅਭਿਆਸੀ ਸਭ ਕੁਛ ਦੇਖ ਲਓ ਵੀ ਪ੍ਰਕਾਸ਼ ਵੀ ਹੈ ਕਹਿਣ ਲੱਗੇ ਮੈਂ ਸਰੀਰ ਛੱਡਣਾ 15 ਕੁ ਦਿਨ ਨੂੰ ਕਿਸੇ ਨੂੰ ਫੋਨ ਕੀਤਾ ਕਨੇਡਾ ਦੇ ਵਿੱਚ ਸੋ ਉਸ ਵਕਤ ਕਹਿਣ ਲੱਗੇ ਬਈ 15 ਦਿਨ ਨੂੰ ਚਲੇ ਜਾਣਾ ਤੜਕੇ ਅੰਮ੍ਰਿਤ ਵੇਲੇ ਜਾਊਂਗਾ ਸਮਾਂ ਆ ਗਿਆ ਮੇਰਾ ਪ੍ਰੇਮੀ ਨੇ ਫੋਨ ਕੀਤਾ 16ਵੇਂ ਦਿਨ ਵੀ ਚਲੋ ਡੇਰੇ ਵਾਲਿਆਂ ਨਾਲ ਅਫਸੋਸ ਕਰ ਲਈਏ ਜਦੋਂ ਫੋਨ ਕੀਤਾ ਤਾਂ ਮਹਾਂਪੁਰਖਾਂ ਨੇ ਫੋਨ ਚੁੱਕਿਆ ਅੱਗਿਓਂ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਤੁਸੀਂ ਤਾਂ ਕਹਿੰਦੇ ਸੀ ਮੈਂ ਚਲੇ ਜਾਣਾ ਕਹਿੰਦੇ ਮੈਂ ਸਭ ਤਿਆਰੀ ਕਰਕੇ ਇਸ਼ਨਾਨ ਕਰਕੇ ਨਿਤਨੇਮ ਆਪਣਾ ਕਰਕੇ ਬਹਿ ਗਿਆ ਪ੍ਰਕਾਸ਼ ਵੀ ਹੋ ਗਿਆ ਵੀ ਹੁਣ ਮੈਂ ਜਾਣਾ ਕਹਿੰਦੇ ਮੈਨੂੰ ਆਵਾਜ਼ ਆਈ ਸਿੰਘਾ ਭਾਈ ਸਾਧੂ ਜੀ ਤੁਸੀਂ ਜਿਹੜਾ ਇਹ ਮੂਲ ਮੰਤਰ ਸੀ ਨਾ ਇਹ ਗੁਰਪ੍ਰਸਾਦ ਤੱਕ ਹੀ ਪੜ੍ਹਦੇ ਰਹੇ ਸੱਚਖੰਡ ਦਾ ਦਰਵਾਜ਼ਾ ਤੁਹਾਡੇ ਲਈ ਨਹੀਂ ਖੁੱਲ੍ਹ ਸਕਦਾ ਤੁਸੀਂ 15 ਦਿਨ ਨਾਨਕ ਹੋਸੀ ਵੀ ਸੱਚ ਤੱਕ ਅਭਿਆਸ ਕਰੋ ਫਿਰ ਦਰਵਾਜ਼ਾ ਖੁੱਲ੍ਹਣਾ ਕਹਿੰਦੇ ਫਿਰ ਉਹ ਛੱਡ ਗਏ ਲੈ ਕੇ ਹੀ ਨਹੀਂ ਗਏ ਹੁਣ ਮੈਨੂੰ 15 ਦਿਨ ਤੱਕ ਨਾਲੇ ਕਹਿੰਦੇ ਆਪ ਜਪਣਾ ਨਾਲੇ ਜਿਹੜੀ ਸੰਗਤ ਨੂੰ ਤੁਸੀਂ ਗਲਤ ਮਾਰਗ 'ਤੇ ਪਾਇਆ ਉਹਨਾਂ ਨੂੰ ਸੱਦ ਕੇ ਦੱਸ ਦਿਓ ਵੀ ਨਾਨਕ ਹੋਸੀ ਵੀ ਸੱਚ ਤੱਕ ਅਭਿਆਸ ਕਰਨਾ ਫਿਰ ਉਹ 15 ਦਿਨ ਤੱਕ ਅਭਿਆਸ ਕਰਦੇ ਰਹੇ ਫਿਰ ਸਰੀਰ ਛੱਡਿਆ ਜਾ ਕੇ ਫਿਰ ਰਸਤਾ ਮਿਲਿਆ ਅੱਗੇ ਜਿਸ ਨੂੰ ਫੋਨ ਕੀਤਾ ਉਹ ਕੋਈ ਮਾੜੀ ਮੋਟੀ ਹਸਤੀ ਨਹੀਂ, ਬਹੁਤ ਵੱਡਾ ਅਭਿਆਸੀ ਹੈ। ਇਸ ਕਰਕੇ ਹੈ ਕਿ ਹੁਣ ਬਹੁਤ ਲੋਕ ਇਸ ਗੱਲ ਦੇ ਉੱਤੇ ਖਿੱਚ ਜਾਂਦੇ, ਚਿੜ ਜਾਂਦੇ ਨੇ, ਇਹ ਹੋ ਨਹੀਂ ਸਕਦਾ। ਅਸਲੀਅਤ ਤਾਂ ਇਹੀ ਹੈ, ਤੁਸੀਂ ਜਦ ਮਰਜ਼ੀ ਘੁੰਮ ਘੁਮਾ ਕੇ ਇੱਥੇ ਹੀ ਮੁੜਨਾ ਪੈਣਾ, ਜਿੰਨਾ ਮਰਜ਼ੀ ਰੌਲਾ ਪਾ ਲਓ, ਕਿਉਂਕਿ ਜਿਹੜੀ ਸੱਚਾਈ ਹੈ ਉਹ ਤੁਹਾਡੇ ਕੋਲ ਨਹੀਂ, ਤੁਸੀਂ ਬੁੱਧੀ ਤੱਕ ਸੀਮਤ ਹੋ। ਆਤਮਕ ਗਿਆਨੀ ਕਹਿੰਦੇ ਨੇ ਇੱਥੋਂ ਤੱਕ, ਜਦ ਤੱਕ ਆਪਾਂ ਆਤਮਕ ਗਿਆਨੀ ਦੀ ਗੱਲ ਤੋੜੀ ਜਾਂਦੇ ਹਾਂ ਕਾਮਯਾਬ ਨਹੀਂ ਹੋਣਾ, ਕਾਮਯਾਬੀ ਮਿਲਣੀ ਹੀ ਨਹੀਂ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਇਸ ਕਰਕੇ ਜਿਹੜੀ ਮਰਿਆਦਾ ਪਿੱਛੋਂ ਹੀ ਚਲੀ ਆ ਰਹੀ ਹੈ, ਦਸਵੇਂ ਪਾਤਸ਼ਾਹ ਵੇਲੇ ਤੋਂ, ਪਹਿਲੇ ਪਾਤਸ਼ਾਹ ਵੇਲੇ ਤੋਂ ਜੋ ਜੋ ਮਰਿਆਦਾਵਾਂ ਬਣੀਆਂ ਕਾਇਮ ਹੋਈਆਂ, ਉਸੇ ਨੇ ਹੀ ਵੇੜਾ ਪਾਰ ਕਰਨਾ। ਇਹ ਲਿਖ ਲਿਓ ਆਪਣੇ ਕਿਤਾਬ ਦੇ ਉੱਤੇ, ਡਾਇਰੀ ਦੇ ਉੱਤੇ, ਜਦ ਸਰੀਰ ਛੱਡ ਕੇ ਇੱਥੋਂ ਜਾਣਾ ਨਾ, ਗਾਂਹ ਰਸਤਾ ਨਹੀਂ ਮਿਲਣਾ, ਇਹ ਪੱਕਾ ਧਿਆਨ ਰੱਖ ਲਿਓ। ਉੱਥੇ ਯਾਦ ਕਰਿਓ ਭਾਵੇਂ ਇਸ ਗੱਲ ਨੂੰ ਵੀ ਹਾਂ ਸਾਨੂੰ ਕਿਸੇ ਨੇ ਕਿਹਾ ਸੀ ਵੀ ਉੱਥੇ ਰਾਹ ਨਹੀਂ ਮਿਲਦਾ, ਫਿਰ ਨਹੀਂ ਮਿਲਣਾ, ਕਿੰਨਾ ਹੀ ਮਰਜ਼ੀ ਜ਼ੋਰ ਲਾ ਲਓ। ਮੈਂ ਵੀ ਗੁਰਾਂ ਦੀ ਹਜ਼ੂਰੀ 'ਚ ਬੈਠ ਕੇ ਗੱਲ ਕਹਿਣਾ ਵੀ ਇਹ ਰਸਤਾ ਨਹੀਂ ਮਿਲਦਾ ਅੱਗੇ, ਇਹ ਜਿਹੜੀਆਂ ਮਰਿਆਦਾਵਾਂ ਜਿਹੀਆਂ ਨਵੀਆਂ ਚਲਾਤੀਆਂ, ਇਹ ਅਗਲੇ ਮੰਨਦੇ ਹੀ ਨਹੀਂ ਉਹ। ਪਰ ਲੋਕ ਵਾਲੇ ਕਹਿੰਦੇ ਇਹ ਕਿੱਥੋਂ ਲਿਆ ਨਵੀਂ ਕੱਢ ਕੇ ਗੱਲ, ਆਹ ਗੱਲ ਤੂੰ ਕਿੱਥੋਂ ਲੈ ਲਈ, ਅਸੀਂ ਤਾਂ ਆਹ ਲਾਗੂ ਕਰਕੇ ਆਏ ਸੀ ਦਸਵੇਂ ਪਾਤਸ਼ਾਹ। ਕਹਿੰਦੇ ਮੈਂ ਤਾਂ ਆਹ ਕਹਿ ਕੇ ਆਇਆ, ਤੂੰ ਕੀ ਕਰਕੇ ਆਇਆ? ਉੱਥੇ ਜਾ ਕੇ ਮੁੜ ਕੇ ਸ਼ਰਮਿੰਦਗੀ ਉਠਾਉਣੀ ਪੈਂਦੀ, ਪਛਤਾਵਾ ਹੁੰਦਾ, ਵਾਪਸ ਮੁੜਦੇ ਨੇ, ਦੁਬਾਰਾ ਜਨਮ ਲੈਂਦੇ ਨੇ, ਫਿਰ ਕੀ ਫਾਇਦਾ? ਕਿਉਂਕਿ ਸੱਚਾਈ ਹੁਣ ਬਹੁਤ ਸਾਲ ਉਡੀਕਿਆ ਵੀ ਸ਼ਾਇਦ ਮੰਨ ਜਾਣਗੇ, ਮੰਨੇ ਹੀ ਨਹੀਂ, ਆਪਣੀਆਂ ਇੰਨੀਆਂ ਮਨਮਰਜ਼ੀਆਂ ਕਰਦੇ ਨੇ, ਫਿਰ ਆਪਣੇ ਆਪ ਨੂੰ ਸਿਆਣਾ ਸਮਝਦੇ ਨੇ, ਨਹੀਂ ਹੈਗੇ ਸਿਆਣੇ। ਅਭਿਆਸ ਕਰਕੇ ਆਪਣੇ ਅੰਦਰ ਦੀ ਅਵਸਥਾ ਖੋਲ੍ਹ ਕੇ ਦੇਖ ਲਓ, ਆਪ ਦੇਖ ਲਓ। ਜਿਨ੍ਹਾਂ ਨੇ ਅਵਸਥਾਵਾਂ ਖੋਲ੍ਹ ਕੇ ਅੰਦਰੋਂ ਦੇਖਿਆ ਦਿਵ ਦ੍ਰਿਸ਼ਟੀ ਨਾਲ ਸਾਰਾ ਕੁਛ, ਉਹਨਾਂ ਨੂੰ ਸਭ ਕੁਝ ਦਿਖੀ ਹੋ ਜਾਂਦਾ। ਉਹ ਸਾਨੂੰ ਕਹਿੰਦੇ ਨੇ ਭਾਈ ਆਹ ਗੱਲ ਪੱਕੀ ਹੈ, ਅਤੇ ਨਾਲੇ ਆਹ ਜਿਹੜਾ ਮਹਾਤਮਾ ਦਾ ਦੱਸਿਆ ਸਰੀਰ ਛੱਡਣਾ, ਵਾਪਸ ਮੁੜਨਾ, ਲੈ ਕੇ ਹੀ ਨਹੀਂ ਗਏ ਅਗਲੇ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਕੌਤਕ ਮੇਰੇ ਨਾਲ ਵੀ ਰਹਿਣ ਵਾਲੇ ਸੰਗੀਆਂ ਸਾਥੀਆਂ ਨਾਲ ਹੋਏ ਨੇ, ਸਰੀਰ ਛੱਡ ਹੀ ਨਹੀਂ ਸਕੇ ਹੈ। ਕਹਿੰਦੇ ਪਹਿਲਾਂ ਉਹ ਪੂਰਾ ਨਿਤਨੇਮ ਕਰਕੇ ਆ, ਨਿਤਨੇਮ ਕਿਉਂ ਅਧੂਰਾ ਕਰਦਾ ਰਿਹਾ? ਤੈਨੂੰ ਕਿਹਨੇ ਕਿਹਾ ਸੀ? ਮੈਨੂੰ ਜੀ ਫਲਾਨੇ ਨੇ। ਕਹਿੰਦੇ ਫਿਰ ਉਹ ਫਲਾਨੇ ਨੇ ਜਿਹੜਾ ਸੱਚਖੰਡ ਬਣਾਇਆ ਉਹ 'ਚ ਚਲਿਆ ਜਾ, ਇਸ ਸੱਚਖੰਡ 'ਚ ਨਹੀਂ ਤੂੰ ਵੜ ਸਕਦਾ, ਹੁਣ ਕਿੱਥੇ ਜਾਣਾ ਫਿਰ? ਇਸ ਕਰਕੇ ਜਿਹੜੇ ਇਹ ਕਹਿੰਦੇ ਨੇ ਗੱਲਾਂ, ਇਹਨਾਂ ਨੂੰ ਪੁੱਛੋ ਤੁਸੀਂ ਕਿਹੜਾ ਸੱਚਖੰਡ ਬਣਾਇਆ ਜਿੱਥੇ ਤੁਸੀਂ ਸਾਨੂੰ ਭੇਜਣਾ? ਐਵੇਂ ਕੋਲੋਂ ਗੱਲਾਂ ਬਣਾ ਕੇ, ਆਪਣੀ ਨਵੀਂ ਪੈੜ ਪਾ ਕੇ, ਨਵੀਂ ਲੀਹ ਪਾੜ ਕੇ ਆਪਣੇ ਆਪ ਨੂੰ ਵੱਡਾ ਸ਼ੋਅ ਕਰਨਾ, ਅਤੇ ਪੁਰਾਣੀ ਮਰਿਆਦਾ ਨੂੰ ਕਹਿਣਾ ਇਹ ਐਵੇਂ ਹੀ ਫਾਲਤੂ ਹੀ ਬਣਾਈਆਂ ਗੱਲਾਂ। ਫਾਲਤੂ ਨਹੀਂ ਬਣਾਈਆਂ ਹੋਈਆਂ, ਜਿਹਨੇ ਸਿਰ ਤਲੀ 'ਤੇ ਰੱਖ ਕੇ ਖੰਡਾ ਖੜਕਾਇਆ ਉਹ ਬਾਬਾ ਦੀਪ ਸਿੰਘ, ਜਿਹਨੇ ਸਾਰੀ ਜ਼ਿੰਦਗੀ ਮਰਿਆਦਾ ਕਮਾਈ, ਜਿਹਨੇ ਬੰਦ ਬੰਦ ਕਟਾਇਆ ਭਾਈ ਮਨੀ ਸਿੰਘ ਨੇ, ਉਹਨਾਂ ਦੀ ਸ਼ਹੀਦੀ ਤਾਂ ਤੁਸੀਂ ਰੋਲਤੀ ਨਾ, ਬੇਅਰਥ ਗਵਾਤੀ, ਆਪ ਕੋਈ ਸ਼ਹੀਦੀ ਕੀ ਦੇਣੀ? ਨੌਵ ਨਹੀਂ ਕਟਾਇਆ ਕਦੇ ਗੁਰੂ ਘਰ, ਕਦੇ ਆਏ ਮੱਥਾ ਟੇਕ ਦੇਖੇ ਹੀ ਨਹੀਂ ਮੈਂ ਤਾਂ ਕਦੇ ਇਹੋ ਜਿਹੇ ਬੰਦੇ, ਕਦੇ ਮੈਂ ਦੇਖੇ ਨਹੀਂ ਕਿ ਉਹ ਨਿਤਨੇਮ ਕਰਦੇ ਹੋਣ, ਅਭਿਆਸ ਕਰਦੇ ਹੋਣ, ਕੀਰਤਨ 'ਚ ਬੈਠੇ ਹੋਣ, ਅੰਮ੍ਰਿਤ ਵੇਲੇ ਉੱਠੇ ਹੋਣ, ਕੁਛ ਵੀ ਨਹੀਂ ਕੀਤਾ। ਇਸ ਕਰਕੇ ਬਿਨਾਂ ਕੀਤੀਆਂ ਹੀ ਸਭ ਕੁਛ ਭਾਲਦੇ, ਬਿਨਾਂ ਕੁਰਬਾਨੀ ਤੋਂ ਹੀ, ਬਿਨਾਂ ਅਭਿਆਸ ਤੋਂ ਹੀ ਹਰੇਕ ਚੀਜ਼ ਭਾਲਦੇ ਨੇ। ਤਾਂ ਸਤਿਗੁਰੂ ਕਹਿੰਦੇ ਸੱਚੇ ਸੇਵਿਆ ਸੱਚ ਵਡਿਆਈ, ਗੁਰ ਕਿਰਪਾ 'ਤੇ ਸੱਚ ਪਾਵਣਿਆ। ਸੱਚ ਨਾਮ ਜਪਣ ਕਰਕੇ ਸੱਚੀ ਵਡਿਆਈ ਹੁੰਦੀ ਹੈ, ਪਰ ਗੁਰਾਂ ਦੀ ਕਿਰਪਾ ਨਾਲ ਸੱਚੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਭਾਉ ਭੋਜਨ ਸਤਿਗੁਰ ਤੁਠੈ ਪਾਏ, ਆਨ ਰਸ ਚੂਕੈ ਹਰ ਰਸ ਮਨ ਵਸਾਏ। ਭਾਉ ਹੁੰਦਾ ਗਿਆਨ, ਭਾਉ ਦਾ ਹੁੰਦਾ ਅਰਥ ਪ੍ਰੇਮ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਿਆਨ ਰੂਪ ਭੋਜਨ ਸਤਿਗੁਰਾਂ ਦੀ ਪ੍ਰਸੰਨਤਾ ਤੋਂ ਹੀ ਪ੍ਰਾਪਤ ਹੁੰਦਾ ਹੈ। ਨਾਲੇ ਸਤਿਗੁਰੂ ਖੁਸ਼ ਹੋਣ ਤਾਂ ਗਿਆਨ ਦਿੰਦੇ ਨੇ, ਸਤਿਗੁਰੂ ਦੀ ਖੁਸ਼ੀ ਤੋਂ ਬਿਨਾਂ ਗਿਆਨ ਹੀ ਨਹੀਂ ਮਿਲਦਾ, ਆਪਾਂ ਕਿੱਥੋਂ ਲੈਣਾ ਹੋਰ? ਸਤਿਗੁਰ ਤੁੱਠੈ ਪਾਈ ਹੈ ਨਾਨਕ ਸੱਚਾ ਨਾਉ, ਸਤਿਗੁਰ ਦੀ ਪ੍ਰਸੰਨਤਾ ਨਾਲ ਨਾਮ ਦੀ ਦਾਤ ਮਿਲਦੀ ਹੈ। ਅਨ ਰਸ ਚੁੱਕੈ ਹਰ ਰਸ ਮਨ ਵਸਾਏ, ਮਨ ਵਿੱਚ ਹਰੀ ਨਾਮ ਰਸ ਨੂੰ ਵਸਾਉਣ ਕਰਕੇ ਹੋਰ ਦੁਨੀਆਂ ਦੇ ਸਾਰੇ ਰਸ ਚੁੱਕੈ ਤੋਂ ਭਾਵ ਦੂਰ ਹੋ ਗਏ ਨੇ, ਖਤਮ ਹੋ ਗਏ ਨੇ। ਗਿਆਨ ਰੂਪ ਭੋਜਨ ਸਤਿਗੁਰਾਂ ਦੀ ਪ੍ਰਸੰਨਤਾ ਤੋਂ ਪ੍ਰਾਪਤ ਹੁੰਦਾ। ਜਦੋਂ ਸਤਿਗੁਰੂ ਹੀ ਖੁਸ਼ ਹੈ ਨਹੀਂ ਗਏ ਤਾਂ ਤੁਸੀਂ ਕਿੱਥੋਂ ਲਾਓਗੇ ਦਾਤ? ਸਤਿਗੁਰੂ ਨੇ ਤਾਂ ਇੱਕ ਪਾਸੇ ਹੀ ਪ੍ਰਕਾਸ਼ ਕਰਤਾ ਵੀ ਤੁਸੀਂ ਤਾਂ ਅਸੀਂ ਮਹਾਰਾਜ ਸਿਆਣੇ ਹਾਂ ਕਿਉਂਕਿ ਹੁਣ ਅਸੀਂ ਪੜ੍ਹੇ ਲਿਖੇ ਹਾਂ। ਮਰਿਆਦਾ ਨੂੰ ਬਦਲ ਦਿੱਤਾ, ਇੱਥੇ ਪੜ੍ਹਾਈ ਕੀ ਕਰੂਗੀ ਜਿਹਨੇ ਗੁਰਾਂ ਦੀ ਖੁਸ਼ੀ ਨਹੀਂ ਲਈ ਹੈ। ਮਹਾਰਾਜ ਪ੍ਰਸੰਨ ਹੀ ਨਹੀਂ ਹੋਏ ਜਿਹਦੇ ਤੇ। ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ, ਪੂਰਿਆਂ ਗੁਰਾਂ ਦੀ ਬਾਣੀ ਤੋਂ ਹੀ ਬੰਦੇ ਨੂੰ ਸੱਚ ਮਿਲਦਾ, ਅੰਦਰ ਸੱਚ ਦਾ ਵਾਸਾ ਹੁੰਦਾ ਹਿਰਦੇ ਚ, ਸੰਤੋਖ ਤ੍ਰਿਸ਼ਨਾ ਤੋਂ ਬਿਨਾਂ ਹੋ ਜਾਂਦਾ, ਸੰਤੋਖ ਮਿਲ ਜਾਂਦਾ। ਸਹਿਜ ਸੁਖ ਇਹ ਆਤਮਕ ਸੁਖ ਦੀ ਪ੍ਰਾਪਤੀ ਹੁੰਦੀ ਹੈ, ਉਹਨੂੰ ਅੰਦਰ ਐਸਾ ਸੁਖ ਮਿਲ ਜਾਂਦਾ ਜਿਹੜਾ ਕਦੇ ਨਾਸ਼ ਨਹੀਂ ਹੁੰਦਾ। ਸੱਚ ਬਾਣੀ ਸੱਚ ਨਾਮ ਬਾਣੀ ਨਾਲ ਸੰਤੋਖ ਮਿਲਦਾ ਅਤੇ ਆਤਮਕ ਸੁਖ ਹੁੰਦਾ, ਅਤੇ ਨਾਮ ਪੂਰੇ ਸਤਿਗੁਰੂ ਤੋਂ ਹੀ ਪ੍ਰਾਪਤ ਹੁੰਦਾ, ਪੂਰੇ ਗੁਰ ਤੇ ਪਾਵਣਿਆ। ਨਾਮ ਦੀ ਦਾਤ ਇੱਕ ਪ੍ਰਤੱਖ, ਪੰਜ ਪਿਆਰੇ ਬਖਸ਼ਿਸ਼ ਕਰਦੇ ਨੇ, ਇੱਕ ਫਿਰ ਅਭਿਆਸ ਕਰਦਿਆਂ ਕਰਦਿਆਂ ਸਤਿਗੁਰੂ ਆਪਣੀ ਮਿਹਰ ਨਾਲ ਪ੍ਰਕਾਸ਼ ਕਰਦੇ ਨੇ, ਜਿਹੜਾ ਅਸਲ ਵਿੱਚ ਉਹ ਖਜ਼ਾਨਾ ਹੁੰਦਾ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ, ਇਹ ਸੱਚਮੁੱਚ ਹੀ ਉਜਾਰਾ ਕਰਦਾ, ਸ਼ਬਦ ਪ੍ਰਕਾਸ਼ ਕਰਦਾ ਹੈ। ਸੱਚ ਹੈ ਇਹ ਗੱਲ ਕਿ ਸ਼ਬਦ ਵਿੱਚ ਪ੍ਰਕਾਸ਼। ਸਤਿਗੁਰ ਨਾ ਸੇਵੈ ਮੂਰਖ ਅੰਧ ਗਵਾਰਾ, ਫਿਰ ਉਹ ਕਿੱਥੋਂ ਪਾਇਨ ਮੁਖ ਦੁਆਰਾ। ਹੁਣ ਜਿਹੜੇ ਅੰਨੇ ਅਗਿਆਨੀ ਨੇ, ਮੂਰਖ ਗਵਾਰ ਝੱਲੇ ਚੰਡਾਲ ਲੋਕ ਨੇ, ਉਹ ਸਤਿਗੁਰਾਂ ਦੀ ਸੇਵਾ ਹੀ ਨਹੀਂ ਕਰਦੇ। ਕਦੇ ਦੇਖੇ ਉਹ ਸੇਵਾ ਕਰਦੇ ਜਿਹੜੇ ਦੁਨੀਆਂ ਨੂੰ ਇੰਨਾ ਗਿਆਨ ਵੰਡਦੇ ਨੇ, ਬੜੀਆਂ ਬੜੀਆਂ ਗੱਲਾਂ ਕਰਦੇ ਨੇ, ਬੜੀਆਂ ਬੜੀਆਂ ਪੁਸਤਕਾਂ ਛਾਪ ਦਿੰਦੇ ਨੇ। ਮਹਾਰਾਜ ਕਹਿੰਦੇ ਉਹਨਾਂ ਨੂੰ ਕਦੇ ਤੁਸੀਂ ਦੇਖਿਆ ਵੀ ਉਹ ਚੌਰ ਕਰਦੇ ਨੇ ਮਹਾਰਾਜ ਨੂੰ? ਕਦੇ ਦੇਖਿਆ ਉਹ ਕਦੇ ਰੁਮਾਲੇ ਧੋਂਦੇ ਹੋਣ? ਕਦੇ ਦੇਖਿਆ ਉਹ ਪਰਿਕਰਮਾ ਚ ਧੁਆਈ ਕਰਦੇ ਹੋਣ? ਕਦੇ ਦੇਖਿਆ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਸਾਫ਼ ਕਰਦੇ ਹੋਣ? ਉਹਨਾਂ ਅੰਦਰ ਤਾਂ ਨਿਮਰਤਾ ਹੀ ਨਹੀਂ, ਮੈਂ ਐਡਾ ਵਿਦਵਾਨ, ਉਹ ਤਾਂ ਆਕਾਸ਼ ਨੂੰ ਚੜ੍ਹੇ ਹੋਏ ਨੇ। ਜਿਹੜੇ ਨਿਮਰਤਾ ਵਾਲੇ ਉਹ ਸੇਵਾ ਕਰੀ ਜਾਂਦੇ ਨੇ। ਸੋ ਮਹਾਰਾਜ ਕਹਿੰਦੇ ਨੇ ਜਿਹੜੇ ਹੁਣ ਸੇਵਾ ਹੀ ਨਹੀਂ ਕਰਨਗੇ, ਫਿਰ ਉਹ ਕਿੱਥੋਂ ਪਾਇਨ ਮੋਖ ਦੁਆਰਾ, ਉਹ ਫਿਰ ਕਿਸ ਤਰ੍ਹਾਂ ਕਿਸ ਵਜ੍ਹਾ ਨਾਲ ਕਿਸ ਜਗ੍ਹਾ ਤੋਂ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਪ੍ਰਾਪਤ ਕਰਨਗੇ? ਕੋਈ ਹੋਰ ਦਿੰਦਾ ਬ੍ਰਹਮ ਗਿਆਨ ਉਹਨਾਂ ਨੂੰ? ਜਦ ਤੱਕ ਸੇਵਾ ਨਹੀਂ ਕਰਦੇ ਹੱਥੀਂ, ਉਦੋਂ ਤੱਕ ਨਿਰਾ ਗਿਆਨ ਕੁਛ ਨਹੀਂ ਕਰਦਾ। ਐਵੇਂ ਨਹੀਂ ਗੁਰੂ ਅੰਗਦ ਦੇਵ ਮਹਾਰਾਜ ਨੇ ਸੇਵਾ ਕੀਤੀ, ਗੁਰੂ ਅਮਰਦਾਸ ਜੀ ਨੇ, ਗੁਰੂ ਰਾਮਦਾਸ ਮਹਾਰਾਜ ਨੇ, ਗੁਰੂ ਅਰਜਨ ਦੇਵ ਜੀ ਨੇ ਸੇਵਾ ਕੀਤੀ ਹੈ। ਛੇਵੇਂ ਪਾਤਸ਼ਾਹ ਇੱਕ ਵਾਰ ਕਹਿਣ ਲੱਗੇ ਕਿ ਭੱਲਿਆਂ ਦੀ ਕੁਲ ਦੇ ਸੇਵਾ ਕਰਨੀ ਹੈ, ਜਾਓ ਬਾਬਾ ਆਨੰਦ ਜੀ ਨੂੰ ਲੈ ਕੇ ਆਓ ਪਾਲਕੀ 'ਚ ਬਿਠਾ ਕੇ। ਫਿਰ ਸ੍ਰੀ ਗੋਇੰਦਵਾਲ ਸਾਹਿਬ ਤੋਂ ਬਾਬਾ ਆਨੰਦ ਜੀ ਨੂੰ ਬਿਠਾ ਕੇ ਲਿਆਂਦਾ ਸੀ ਮਹਾਰਾਜ। ਆਪ ਹੋਰ ਰਸਤੇ ਹੋ ਕੇ ਪਿਛਲੇ ਪਾਸਿਓਂ ਜਾ ਕੇ ਪਾਲਕੀ ਨੂੰ ਮੋਢਾ ਲਾ ਕੇ ਕਹਿੰਦੇ ਮੈਂ ਵੀ ਸੇਵਾ ਕਰਨੀ ਭੱਲਿਆਂ ਦੀ, ਇਹਨਾਂ ਤੋਂ ਸਾਨੂੰ ਮਿਲਿਆ ਸੋਢੀਆਂ ਨੂੰ ਸਾਰਾ ਕੁਛ। ਇੰਨੀ ਨਿਮਰਤਾ ਗੁਰਾਂ ਦੇ ਅੰਦਰ, ਬਹੁਤ ਨਿਮਰਤਾ। ਪਰ ਬਾਬਾ ਆਨੰਦ ਜੀ ਨੂੰ ਲੱਗ ਗਿਆ ਅੰਦਰ ਪਤਾ, ਕਿਉਂਕਿ ਉਹ ਵੀ ਆਤਮਕ ਦਰਸੀ ਨੇ। ਉਹਨਾਂ ਨੇ ਪਾਲਕੀ ਦੇ ਵਿੱਚੋਂ ਹੀ ਛਾਲ ਮਾਰ ਦਿੱਤੀ, ਆ ਕੇ ਗੁਰਾਂ ਦੇ ਚਰਨ ਪਕੜ ਲਏ। ਮਹਾਰਾਜ ਤੁਸੀਂ ਇਹ ਕੀ ਕਰਦੇ ਹੋ? ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਤੁਸੀਂ ਸਾਨੂੰ ਦਿੱਤਾ, ਅਸੀਂ ਤੁਹਾਤੋਂ ਲੈਣ ਵਾਲੇ ਹਾਂ, ਤੁਸੀਂ ਭੱਲੇ ਅਸੀਂ ਸੋਢੀ, ਮੈਂ ਬੜਾ ਤੁਹਾਡਾ ਪਰਉਪਕਾਰ ਸਮਝਦਾ। ਉਸ ਵਕਤ ਬਾਬਾ ਆਨੰਦ ਜੀ ਨੇ ਚਰਨ ਪਕੜ ਲਏ, ਨਾ ਮਹਾਰਾਜ ਇੰਨਾ ਭਾਰ ਨਾ ਚਲਾਓ ਸਾਡੇ ਤੇ। ਸਤਿਗੁਰੂ ਆਪ ਸੇਵਾ ਕਰਨ ਹਾਰੇ ਨੇ, ਆਪ ਸੇਵਾ ਜਾਨਵਰਾਂ ਦੀ, ਸੱਤਵੇਂ ਪਾਤਸ਼ਾਹ ਆਪ ਲਿਆ ਕੇ ਜੰਗਲਾਂ ਚੋਂ ਫੜ ਕੇ ਉਹਨਾਂ ਦੀ ਆਪ ਨਿਗਰਾਨੀ ਕਰਨੀ, ਮੱਲਮ ਪੱਟੀ ਕਰਾਉਣੀ, ਆਪ ਦਵਾਈ ਲਾਉਣੀ, ਨਿਗਾਹ ਪਾ ਦੇਣੀ, ਜ਼ਖਮਰਾਜੀ ਕਰ ਦੇਣਾ। ਇਸ ਤਰ੍ਹਾਂ ਮਹਾਰਾਜ ਅੱਠਵੇਂ ਪਾਤਸ਼ਾਹ ਨੇ ਕਿੰਨਾ ਪਰਉਪਕਾਰ, ਨੌਵਿਆਂ ਨੇ 26 ਸਾਲ 9 ਮਹੀਨੇ 13 ਦਿਨ ਤੱਕ ਭਗਤੀ ਕੀਤੀ, ਸੰਗਤ ਦੀ ਸੇਵਾ ਕੀਤੀ। ਸਾਰਾ ਕੁਝ ਕਰਨ ਦੇ ਉਪਰੰਤ ਫਿਰ ਦੇਖੋ ਕਿੱਡੀ ਵੱਡੀ ਵਡਿਆਈ ਗੁਰਾਂ ਨੂੰ ਮਿਲੀ ਮਹਾਰਾਜ। ਤਾਂਹੀਓ ਆਪਾਂ ਨੂੰ ਕਹਿੰਦੇ ਨੇ ਜੇ ਸਤਿਗੁਰ ਦੀ ਤੁਸੀਂ ਸੇਵਾ ਨਾ ਕਰੋਗੇ ਤਾਂ ਫਿਰ ਤੁਸੀਂ ਕਿੱਥੋਂ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰ ਲਓਗੇ, ਬ੍ਰਹਮ ਗਿਆਨ ਕਿੱਥੋਂ ਲੈ ਲਓਗੇ? ਸੇਵਾ ਤਾਂ ਕਰਨੀ ਹੀ ਪੈਣੀ ਹੈ। ਮਰ ਮਰ ਜੰਮ ਹੈ ਫਿਰ ਆਵੈ, ਜੰਮਦਰ ਚੋਟਾਂ ਖਾਵਣਿਆ। ਇੱਕ ਵਾਰ ਮਰ ਕੇ ਮੁੜ ਕੇ ਜੰਮਣ ਮਰਨ ਵਿੱਚ ਆਉਣਗੇ, ਫਿਰ ਜਮਾਂ ਦੇ ਦਰਬਾਰ 'ਚ ਸੱਟਾਂ ਖਾਂਦੇ ਮਾਰਾਂ ਖਾਂਦੇ ਉਹ ਕੁੱਟਦੇ ਨੇ, ਉੱਥੇ ਇੰਨੀ ਤਰਸਯੋਗ ਹਾਲਤ ਹੁੰਦੀ ਹੈ ਦੇਖ ਨਹੀਂ ਹੁੰਦੀ। ਪਰ ਇਹਨਾਂ ਦੀ ਬੁੱਧੀ ਜਿਹੜੀ ਆ ਉਹਨਾਂ ਨੂੰ ਅਕੜੇਵੇਂ 'ਚ ਹੀ ਰੱਖਦੀ ਹੈ, ਹੰਕਾਰ 'ਚ। ਉਹ ਮੱਥਾ ਹੀ ਨਹੀਂ ਟੇਕਣ ਦਿੰਦੀ, ਉਹ ਸੇਵਾ ਹੀ ਨਹੀਂ ਕਰਨ ਦਿੰਦੀ। ਇਹੀ ਜਿਹੀ ਬੁੱਧੀ ਤੋਂ ਕੀ ਲੈਣਾ ਜਿਹੜੀ ਗੁਰੂ ਤੋਂ ਦੂਰ ਕਰ ਦੇਵੇ। ਸ਼ਬਦ ਹੈ ਸਾਧ ਜਾਣ ਹੈ ਤਾਂ ਆਪ ਪਛਾਣ ਹੈ, ਨਿਰਮਲ ਬਾਣੀ ਸ਼ਬਦ ਵਖਾਣ ਹੈ। ਗੁਰ ਸ਼ਬਦ ਦੇ ਸਵਾਦ ਨੂੰ ਜਾਣੇ ਤਾਂ ਆਪਣੇ ਸਰੂਪ ਨੂੰ ਪਛਾਣਦਾ। ਪਹਿਲਾਂ ਜਦੋਂ ਗੁਰੂ ਦੇ ਸ਼ਬਦ ਦਾ ਸਵਾਦ ਨਹੀਂ ਆਇਆ, ਆਨੰਦ ਹੀ ਨਹੀਂ ਆਇਆ ਹੈ। ਸ਼ਬਦ ਬਾਣੀ ਨੂੰ ਕਥਨ ਕਰੇ ਤਾਂ ਮਨ ਸ਼ੁੱਧ ਹੁੰਦਾ, ਮੂੰਹ ਨਾਲ ਬੋਲੇ ਨਾ ਬਾਣੀ ਤਾਂ ਮਹਾਰਾਜ ਕਹਿੰਦੇ ਮਨ ਸ਼ੁੱਧ ਹੁੰਦਾ। ਜਦ ਮੂੰਹ ਨਾਲ ਤਾਂ ਬਾਣੀ ਬੋਲਣੀ ਨਹੀਂ ਹੈ, ਫਿਰ ਮਨ ਕਿਵੇਂ ਸ਼ੁੱਧ ਹੋਣਾ? ਇਸ ਕਰਕੇ ਮਨ ਸ਼ੁੱਧ ਹੋਣਾ ਜਦੋਂ ਮੂੰਹ ਨਾਲ ਬੋਲੇ ਪਾਠ। ਆਹ ਜਿਹੜੇ ਵੱਡੇ ਵੱਡੇ ਅਹੁਦੇਦਾਰ ਜੇ ਨੇ ਸਾਰਿਆਂ ਥਾਵਾਂ ਤੇ, ਇਹਨਾਂ ਨੂੰ ਕਹੋ ਖਾ ਜਪਜੀ ਸਾਹਿਬ ਸੁਣਾਉਣ ਇੱਕ ਜਵਾਨੀ, ਬਹੁਤ ਘੱਟ ਮਿਲੂਗਾ। ਜਾਪ ਸਾਹਿਬ ਤਾਂ ਕਹਿਣੇ ਕਿਆ, ਇਕੱਲਾ ਜਪਜੀ ਸਾਹਿਬ ਹੀ ਸੁਣਾ ਦਿਓ, ਉਹ ਵੀ ਸ਼ੁੱਧ ਸੁਣਾ ਹੀ ਨਹੀਂ ਹੋਣਾ, ਆਉਂਦਾ ਹੀ ਨਹੀਂ। ਕਹਿੰਦੇ ਹਾਸੀ ਤਾਂ ਰਜੋ ਗੁਣੀ ਹੈ, ਰਾਜਸੀ ਕੰਮ ਕਰਾ ਲਓ ਜਾਂ ਤਾਮਸੀ ਕਰਾ ਲਓ, ਖਾਣੇ ਪੀਣੇ ਮਾੜੇ ਕਰਾ ਲਓ, ਸਤੋ ਗੁਣੀ ਨਹੀਂ ਬਣ ਸਕਦੇ। ਜਿੱਥੇ ਕਿ ਕੰਮ ਹੀ ਸਤੋ ਗੁਣੀਆਂ ਦਾ ਹੈ, ਜਿੱਥੇ ਕੰਮ ਹੀ ਆਤਮਕ ਗਿਆਨ ਦਾ ਹੈ, ਉੱਥੇ ਤਮੋ ਅਤੇ ਰਜੋ ਵਾਲੇ ਕਬਜ਼ਾ ਕਰੀ ਫਿਰਦੇ। ਕਹਿੰਦੇ ਅਸੀਂ ਚਲਾਵਾਂਗੇ ਇਹਨੂੰ। ਸੋ ਜਿਵੇਂ ਕੋਈ ਦੇਸੀ ਜਿਹਾ ਬੰਦਾ ਉੱਧਰੋਂ ਚੜਿਆ ਜਹਾਜ਼ ਇੰਡੀਆ ਤੋਂ, ਰਾਹ ਦੇ ਵਿੱਚ ਉਹ ਸਾਰੇ ਪੁੱਠੇ ਕੰਮ ਹੀ ਖਾਣ ਪੀਣ ਨੂੰ ਦੇਤੀ, ਸ਼ਰਾਬ ਜੀ ਪੀ ਕੇ ਲੋਰ ਜੇ ਜਾ ਕੇ ਪਾਇਲਟ ਕੋਲ ਚਲਿਆ ਗਿਆ। ਇਹ 30-40 ਸਾਲ ਪੁਰਾਣੀ ਗੱਲ। ਪਾਇਲਟ ਨੂੰ ਕਹਿੰਦਾ ਪਾਸੇ ਹਟ ਬਈ, ਮੈਂ ਚਲਾਉਣਾ ਜਹਾਜ਼। ਉਹ ਕਹਿੰਦਾ ਸਰਦਾਰ ਜੀ ਜਾਓ ਜਾ ਕੇ ਪਿੱਛੇ ਬੈਠੋ, ਇਹ ਟਰੈਕਟਰ ਨਹੀਂ ਹੈਗਾ ਜਹਾਜ਼ ਹੈ। ਕਹਿੰਦਾ ਅਸੀਂ ਤਾਂ ਟਰੈਕਟਰ ਦਾ ਜਹਾਜ਼ ਬਣਾ ਦਿੰਦੇ ਖੇਤਾਂ 'ਚ, ਇਹ ਤਾਂ ਫੇਰ ਜਹਾਜ਼ ਹੈ। ਕਹਿੰਦਾ ਤੂੰ ਪਰੇ ਹਟ ਮੈਂ ਚਲਾਉਂਦਾ ਦੇਖੀ। ਕਹਿੰਦਾ ਤੂੰ ਤਾਂ ਤੋਰਦਾ ਹੀ ਨਹੀਂ, ਜਹਾਜ਼ ਤਾਂ ਉੱਥੇ ਹੀ ਖੜਾ। ਇਸ ਕਰਕੇ ਤਮੋ ਅਤੇ ਰਜੋ ਗੁਣ ਵਾਲੇ ਹੀ ਉਹ ਕਹਿੰਦੇ ਵੀ ਅਸੀਂ ਚਲਾਉਂਦੇ, ਦੇਖਿਓ ਤੁਸੀਂ ਚਲਾ ਲਓਗੇ ਪ੍ਰਬੰਧ, ਕਦੇ ਵੀ ਨਹੀਂ ਚਲਾ ਸਕਦੇ। ਇਹ ਰਜੋ ਅਤੇ ਤਮੋ ਵਾਲੇ ਕਦੇ ਪ੍ਰਬੰਧ ਨਹੀਂ ਚਲਾ ਸਕਦੇ, ਸਤੋ ਗੁਣੀ ਪੁਰਸ਼ ਗੁਰੂ ਘਰਾਂ ਦੇ ਪ੍ਰਬੰਧ ਚਲਾਉਣਗੇ ਜਦੋਂ ਚਲਾਉਣਗੇ। ਇਹ ਆਤਮਕ ਗਿਆਨੀ ਇਹਦੇ ਪ੍ਰਬੰਧ ਨੂੰ ਚਲਾਉਣਗੇ ਜਦੋਂ ਚਲਾਉਣਗੇ। ਹਾਲੇ ਤਾਂ ਚੱਲ ਹੀ ਨਹੀਂ ਰਿਹਾ, ਹਾਲੇ ਤਾਂ ਤੁਸੀਂ ਦਿਖਾ ਹੀ ਰਹੇ ਹੋ ਕਰਾਮਾਤਾਂ ਆਪਣੀਆਂ ਗੁਰੂ ਘਰ ਦੇ ਅੰਦਰ ਹੀ। ਉਹ ਸਾਰੀ ਦੁਨੀਆਂ ਨੂੰ ਹੀ ਪਤਾ ਜਿਹੜੀਆਂ ਕਰਾਮਾਤਾਂ ਤੁਸੀਂ ਦਿਖਾ ਰਹੇ ਹੋ, ਜੋ ਕਰ ਰਹੇ ਹੋ ਤਮੋ ਅਤੇ ਰਜੋ ਵਾਲੇ। ਇਸ ਕਰਕੇ ਜੇ ਸਤੋ ਗੁਣੀ ਪੁਰਸ਼ ਸ਼ਾਂਤਮਈ ਸੁਭਾਅ ਵਾਲੇ, ਬਾਣੀ ਪੜ੍ਹਨ ਵਾਲੇ, ਨਿਮਰਤਾ ਵਾਲੇ, ਆਤਮਕ ਗਿਆਨੀ, ਗੁਰਮੁਖ ਪਿਆਰੇ ਆਉਣਗੇ ਨਾ, ਉਹ ਸੰਗਤ ਨੂੰ ਦੇਣਗੇ ਰਸ, ਇਕਾਗਰਤਾ, ਟਿਕਾਓ, ਸਿੱਖੀ, ਨਾਮਦਾਨ। ਉਹ ਆਪ ਸੇਵਾ ਕਰਿਆ ਕਰਨਗੇ, ਸੰਗਤ ਫਿਰ ਉਹਨਾਂ ਦੇ ਮਗਰ ਲੱਗ ਕੇ ਸੇਵਾ ਕਰੂਗੀ। ਸੰਗਤ ਕਹੂਗੀ ਇਹ ਬੰਦੇ ਗੁਰਮੁਖ ਨੇ, ਉਹ ਸਿੱਖਿਆ ਦੇਣਗੇ। ਹਾਲੇ ਤਾਂ ਕਹਾਣੀ ਬਹੁਤ ਦੂਰ ਖੜੀ ਆ। ਦੇਖੋ ਪਰਮਾਤਮਾ ਕਦੋਂ ਕਿਰਪਾ ਕਰੇ, ਸੱਚੇ ਪਾਤਸ਼ਾਹ ਗੁਰਮੁਖਾਂ ਨੂੰ ਕਦੋਂ ਭੇਜੇਗਾ ਸੰਸਾਰ 'ਤੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਰ ਵਾਰ ਚੋਟਾਂ ਖਾਂਦੇ ਨੇ ਫਿਰ। ਕਿਉਂ ਮਹਾਰਾਜ ਕਹਿੰਦੇ ਨੇ ਕਿ ਸ਼ਬਦ ਹੈ ਸਾਧ ਜਾਣ ਹੈ ਤਾਂ ਆਪ ਪਛਾਣ ਹੈ, ਨਿਰਮਲ ਬਾਣੀ ਸ਼ਬਦ ਵਿਖਾਉਣ ਹੈ। ਗੁਰ ਸ਼ਬਦ ਦੇ ਸਵਾਦ ਨੂੰ ਜਾਣੇ ਤਾਂ ਆਪਣੇ ਸਰੂਪ ਨੂੰ ਪਛਾਣੇ। ਸ਼ਬਦ ਬਾਣੀ ਨੂੰ ਕਥਨ ਕਰੇ ਤਾਂ ਮਨ ਸ਼ੁੱਧ ਹੋਵੇ, ਉਹ ਤਾਂ ਬਾਣੀ ਤਾਂ ਪੜ੍ਹਨੀ ਹੀ ਨਹੀਂ। ਸੱਚੇ ਸੇਵ ਸਦਾ ਸੁਖ ਪਾਇਨ, ਨੌ ਨਿਧ ਨਾਮ ਮਨ ਵਸਾਵਣਿਆ। ਸੱਚੇ ਗੁਰਾਂ ਨੂੰ ਸੇਵ ਕੇ ਜੋ ਨੌ ਨਿਧਾਂ ਰੂਪ ਨਾਮ ਨੂੰ ਮਨ 'ਚ ਵਸਾਉਂਦੇ ਨੇ ਨਾ, ਉਹ ਸਦਾ ਹੀ ਆਤਮਕ ਸੁੱਖ ਨੂੰ ਪ੍ਰਾਪਤ ਕਰਦੇ ਨੇ। ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤਸੰਗਤ ਬਹਿ ਹਰ ਗੁਣ ਗਾਇਆ। ਉਹ ਸਰੀਰ ਰੂਪੀ ਥਾਂ ਸੋਭਨੀਕ ਹੋਇਆ, ਸਫਲਾ ਹੋਇਆ। ਉਹ ਜਿਹੜਾ ਜੋ ਮਨ ਸ਼੍ਰੋਮਣੀ, ਮਨ ਕਹਿੰਦੇ ਸ਼੍ਰੋਮਣੀ ਨੂੰ, ਸ਼੍ਰੋਮਣੀ ਹਰੀ ਨੂੰ ਭਾਇਆ, ਚੰਗਾ ਲੱਗਾ, ਜਿਹੜਾ ਹਰੀ ਦੇ ਮਨ ਨੂੰ ਭਾ ਗਿਆ, ਉਹ ਸਰੀਰ ਰੂਪੀ ਥਾਂ, ਉਹ ਹਿਰਦਾ ਰੂਪੀ ਥਾਂ ਸੋਭਨੀਕ ਹੋਇਆ। ਜਿਹਨੇ ਸਤਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕੀਤਾ, ਉਹੀ ਸ਼੍ਰੋਮਣੀ ਵਾਹਿਗੁਰੂ ਨੂੰ ਭਾਉਂਦਾ ਹੈ। ਕਿਉਂਕਿ ਪਰਮਾਤਮਾ ਨੇ ਇੱਥੋਂ ਦੀ ਕੱਢਣਾ, ਪਾਣੀ ਪੁਲਾਂ ਦੇ ਥੱਲਿਓਂ ਨਹੀਂ ਲੰਘਦਾ, ਅਤੇ ਇਹ ਪਾਣੀ ਕੱਢਣਾ ਚਾਹੁੰਦੇ ਸਾਈਡ ਤੋਂ, ਕਿ ਪੁਲ ਦੇ ਥੱਲੇ ਦੀ ਨੀਵਾਂ ਹੋ ਕੇ ਨਹੀਂ ਲੰਘਣਾ, ਮੈਂ ਤਾਂ ਸਾਈਡ ਤੋਂ ਲੰਘਣਾ। ਮਹਾਰਾਜ ਕਹਿੰਦੇ ਲੰਘਣਾ ਤਾਂ ਤੈਨੂੰ ਪੁਲ ਦੇ ਥੱਲਿਓ ਹੀ ਪੈਣਾ, ਜਿੰਨਾ ਮਰਜ਼ੀ ਵੱਡਾ ਬਣ ਜਾ, ਥੱਲਿਓ ਲੰਘ, ਨਹੀਂ ਤਾਂ ਮੈਂ ਤੈਨੂੰ ਪਾਸ ਹੀ ਨਹੀਂ ਕਰਨਾ, ਜਾਂ ਫਿਰ ਜੂਨਾਂ 'ਚ ਪੈ ਜਾ। ਸਤਿਗੁਰੂ ਕਹਿੰਦੇ ਜਿਹੜਾ ਸਾਧ ਸੰਗਤ ਰੂਪ ਸਥਾਨ ਹੈ, ਇੱਥੇ ਬਹਿ ਕੇ ਜਦ ਹਰੀ ਦੇ ਗੁਣ ਗਾਏਗਾ, ਫਿਰ ਤੇਰਾ ਹਿਰਦਾ ਰੂਪੀ ਥਾਂ ਸੋਭਨੀਕ ਹੋਵੇਗਾ, ਤਾਂ ਤੂੰ ਰੱਬ ਨੂੰ ਪਾਏਗਾ, ਨਹੀਂ ਉਦੋਂ ਤੱਕ ਤਾਂ ਗੇੜੇ ਹੀ ਖਾਏਗਾ। ਅੰਨ ਦਿਨ ਹਰ ਸਾਲ ਆਹ ਹੈ ਸਾਚਾ, ਨਿਰਮਲ ਨਾਦ ਵਜਾਵਣਿਆ। ਜੋ ਰਾਤ ਦਿਨ ਹਰੀ ਸੱਚੇ ਨੂੰ ਸਲਾਉਂਦਾ, ਉਹਨੂੰ ਨਿਰਮਲ ਬ੍ਰਹਮ ਪ੍ਰਗਟ ਹੋ ਜਾਂਦਾ। ਨਿਰਮਲ ਨਾਦ ਤੋਂ ਭਾਵ ਬ੍ਰਹਮ ਵਜਾਵਣਿਆ ਹੁੰਦਾ, ਪ੍ਰਗਟ ਹੋ ਆਇਆ। 116 ਅੰਗ ਤੇ ਅਗਲੀ ਪੰਕਤੀ, ਮਨਮੁਖ ਖੋਟੀ ਰਾਸ ਖੋਟਾ ਪਾਸਾਰਾ, ਕੂੜ ਕਮਾਵਨ ਦੁੱਖ ਲਾਗੈ ਪਾਰਾ। ਮਨਮੁਖਾਂ ਕੋਲੇ ਨਸ਼ਰਦਕ ਪੁਣਾ ਰੂਪ ਖੋਟੀ ਪੂੰਜੀ ਹੈ, ਅਸ਼ਰਧਾ ਹੈ, ਅਤੇ ਜੋ ਕਰਮਾਂ ਦਾ ਪਸਾਰਾ ਖਿਲਾਰਦੇ ਨੇ ਉਹ ਵੀ ਖੋਟਾ ਹੀ ਆ ਉਹਨਾਂ ਦਾ। ਹੁਣ ਮੈਂ ਤਾਂ ਕੁਛ ਕਹਿੰਦਾ ਹੀ ਨਹੀਂ, ਤੀਜੇ ਪਾਤਸ਼ਾਹ ਹੀ ਸਾਰਾ ਕੁਛ ਕਹੀ ਜਾਂਦੇ ਨੇ। ਹੁਣ ਇਹਨੂੰ ਆਪਾਂ ਕੀ ਕਹਿ ਦਈਏ ਵੀ ਬਦਲ ਕੇ ਅਰਥ ਕਰਾਂ ਇਹਨਾਂ ਦੇ? ਇਹ ਤਾਂ ਮਹਾਰਾਜ ਨੇ ਕਿਹਾ, ਤੁਸੀਂ ਮਹਾਰਾਜ ਨੂੰ ਸੁਣੋ ਤੀਜੇ ਪਾਤਸ਼ਾਹ ਕੀ ਕਹਿੰਦੇ ਨੇ। ਕਹਿੰਦੇ ਇਹਨਾਂ ਦੀ ਜਿਹੜੀ ਰਾਸ ਹੈ ਨਿਸ਼ਰਦਕ ਪੁਣਾ ਉਹ ਵੀ ਖੋਟੀ, ਇਹਨਾਂ ਦੇ ਕਰਮਾਂ ਦਾ ਪਸਾਰਾ ਜਿਹੜਾ ਖਿਲਾਰਦੇ ਉਹ ਵੀ ਖੋਟਾ। ਮਲਕ ਭਾਗੋ ਵਾਂਗੂ ਉਹ ਵੀ ਕਹਿੰਦਾ ਸੀ ਮੈਂ ਬ੍ਰਹਮ ਭੋਜ ਕੀਤਾ, ਔਰ ਹੋਰ ਬਹੁਤ ਸਾਰੇ ਖਿਲਾਰੇ ਨੇ। ਇੰਨਾ ਨਿਸ਼ਰਦਕ ਪੁਣਾ ਅਖੇ ਜਿਹੜੇ ਕਾਲੇ ਕੌਂ ਸੀ ਉਹ ਚਿੱਟੇ ਨਹੀਂ ਕੀਤੇ, ਫਿਰ ਅਸੀਂ ਤਾਂ ਇੱਥੋਂ ਕੀ ਲੈਣਾ? ਤੂੰ ਸਿੱਖ ਹੈ, ਤੇਰੇ ਤੇ ਸ਼ਰਧਾ ਹੀ ਨਹੀਂ ਹੈਗੀ। ਰੀਠੇ ਮਿੱਠੇ ਨਹੀਂ ਕੀਤੇ, ਉਹ ਸਾਡੇ ਗੁਰੂ ਨਾਨਕ ਨੂੰ ਨੀਵਾਂ ਨਾ ਕਹੀ, ਇਹ ਤਾਂ ਅਸੀਂ ਲਿਹਾਜ਼ ਕਰਦੇ ਤੇਰਾ। ਸਾਡੇ ਪਾਤਸ਼ਾਹ ਤਾਂ ਇੰਨੇ ਵੱਡੇ, ਉਹਨਾਂ ਤਿੰਨਾਂ ਲੋਕਾਂ ਨੂੰ ਸਾਜ ਦਿੱਤਾ, ਸ੍ਰਿਸ਼ਟੀ ਦੇ ਮਾਲਕ ਨੇ, ਆ ਸਮੁੰਦਰ ਕਿਹਨੇ ਬਣਾਇਆ, ਤਾਰੇ ਕਿਹਨੇ ਬਣਾਏ ਨੇ, ਇੱਕ ਤਾਂ ਅੱਤ, ਇੱਕ ਤਾਂ ਛੋਟੀ ਜਿਹੀ ਗੱਲ, ਸਾਰਾ ਕੁਛ ਪਰਮਾਤਮਾ ਨੇ ਬਣਾਇਆ। ਵਾਹਿਗੁਰੂ ਅਕਾਲ ਪੁਰਖ ਬਣਾਉਣ ਹਾਰੇ ਨੇ। ਗੰਨੇ 'ਚ ਮਿੱਠਾ ਕੌਣ ਭਰਦਾ, ਸੇਬ ਦੇ ਵਿੱਚ ਮਿੱਠਾ ਕੌਣ ਭਰਦਾ? ਇਹ ਰੱਬ ਨੇ ਹੀ ਭਰਿਆ ਹੋਇਆ, ਇਹ ਗੁਰੂ ਨਾਨਕ ਦਾ ਹੀ ਮਿੱਠਾ ਭਰਿਆ। ਜੇ ਰੀਠਾ ਮਿੱਠਾ ਕਰਤਾ ਗੁਰੂ ਨਾਨਕ ਸਾਹਿਬ ਨੇ ਤਾਂ ਇਹ ਕਰਾਮਾਤ ਹੋ ਗਈ ਕੋਈ? ਸੋ ਇਸ ਕਰਕੇ ਉਹ ਤਾਂ ਦਿਖਾਉਣਾ ਸੀ ਵੀ ਹਾਂ ਪਰਮਾਤਮਾ ਦਾ ਨਾਮ ਮਿੱਠਾ ਹੈ ਅਤੇ ਨਾਮ ਨਾਲ ਸਭ ਕੁਛ ਮਿੱਠਾ ਹੋ ਜਾਂਦਾ। ਮੱਕਾ ਨਹੀਂ ਘੁਮਾਇਆ ਕਹਿੰਦੇ, ਧਰਤੀ ਘੁੰਮ ਰਹੀ ਸਾਰੀ, ਸਾਰਾ ਕੁਝ ਘੁੰਮੀ ਜਾਂਦਾ ਆਕਾਸ਼ ਦੇ ਵਿੱਚ, ਨਾਲੇ ਪਤਾ ਚੰਦਰਮਾ ਘੁੰਮਦਾ, ਧਰਤੀ ਘੁੰਮਦੀ, ਹੋਰ ਆ ਰਾਤ ਨੂੰ ਤਾਰੇ ਕਿੱਥੇ ਦੀ ਕਿੱਥੇ ਦੇਖਦੇ ਆਪਾਂ ਚਲੇ ਗਏ, ਸਾਰਾ ਕੁਛ ਹੀ ਘੁੰਮਦਾ। ਕਹਿੰਦੇ ਮੱਕਾ ਨਹੀਂ ਘੁਮਾਇਆ, ਲੋਕਾਂ ਦੇ ਮਨ ਘੁਮਾਏ ਨੇ। ਤੂੰ ਨਾਲ ਸੀ ਉਦੋਂ, ਤੂੰ ਭਾਈ ਮਰਦਾਨਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦ ਤੂੰ ਦੇਖਿਆ ਹੀ ਨਹੀਂ, ਜਦ ਤੈਨੂੰ ਪਤਾ ਹੀ ਨਹੀਂ, ਕਿਉਂ ਲੋਕਾਂ ਨੂੰ ਗੁੰਮਰਾਹ ਕਰਦਾ, ਕਿਉਂ ਝੂਠੇ ਖਿਲਾਰੇ ਖਿਲਾਰਦਾ? ਝੂਠ ਨੂੰ ਕਮਾਉਂਦੇ ਨੇ ਲੋਕ, ਕੂੜ ਕਮਾਵਣ ਦੁੱਖ ਲੱਗਾ ਭਾਰਾ, ਝੂਠ ਨੂੰ ਕਮਾਉਂਦੇ ਕੂੜਾ ਧਨ ਕਮਾਉਂਦੇ, ਇਸ ਲਈ ਬਹੁਤਾ ਫਿਰ ਦੁੱਖ ਬਾਅਦ ਵਿੱਚ ਦੁੱਖ ਲੱਗਦਾ, ਜਵਾਨੀ 'ਚ ਨਹੀਂ ਬੁਢੇਪੇ 'ਚ ਦੇਖੀ ਕੀ ਹਾਲ ਹੁੰਦਾ। ਗੁਰੂ ਨਾਨਕ ਦੇ ਉਲਟ ਬੋਲਣ ਵਾਲਾ ਜਿਹੜਾ ਪੁੱਠੇ ਜਿਹੇ ਕੰਮ ਕਰਨ ਵਾਲਾ ਹੈ, ਬੁਢੇਪਾ ਬਹੁਤ ਮਾੜਾ ਆਉਂਦਾ ਇਹਨਾਂ ਦਾ, ਅੱਗੇ ਪ੍ਰਲੋਕ ਵਿੱਚ ਬਹੁਤ ਮਾੜਾ ਹਾਲ ਹੁੰਦਾ। ਮਹਾਰਾਜ ਇਹ ਕਿਉਂ ਹੁੰਦਾ, ਇਹ ਬੰਦਿਆਂ ਨੂੰ ਸਮਝ ਨਹੀਂ ਲੱਗਦੀ? ਤੀਜੇ ਪਾਤਸ਼ਾਹ ਨੂੰ ਪੁੱਛ ਲੈਂਦੇ ਹਾਂ, ਭਰਮੇ ਭੂਲੇ ਫਿਰਨ ਦਿਨ ਰਾਤੀ, ਮਰ ਜਨਮ ਹੈ ਜਨਮ ਗਵਾ ਬਣਿਆ। ਕਹਿੰਦੇ ਉਹ ਦਿਨ ਰਾਤ ਭਰਮ 'ਚ ਹੀ ਭੁੱਲੇ ਪਏ, ਉਹ ਸਤਿਗੁਰੂ 'ਤੇ ਯਕੀਨ ਹੀ ਨਹੀਂ ਕਰਦੇ ਵੀ ਸਤਿਗੁਰੂ ਕੀ ਕਰ ਸਕਦੇ ਨੇ ਕੀ ਨਹੀਂ ਕਰ ਸਕਦੇ, ਅਤੇ ਜਨਮ ਮਰਨ ਦੇ ਗੇੜ 'ਚ ਪੈ ਕੇ ਉਹਨਾਂ ਨੇ ਆਪਣੇ ਜਨਮ ਨੂੰ ਨਿਸਫਲ ਹੀ ਗਵਾ ਲਿਆ। ਐਵੇਂ ਜਿਹਾ ਜਿਹਾ ਆਇਆ ਉਹੋ ਜਿਹਾ ਚਲਿਆ ਗਿਆ, ਨਾ ਕੋਈ ਜਨਮ ਲੈਣ ਦਾ ਫਾਇਦਾ ਹੋਇਆ, ਨਾ ਕੋਈ ਕਮਾਈ ਕੀਤੀ, ਨਾ ਕੋਈ ਗੁਰਮਤ ਦਾ ਗਿਆਨ ਹੈ, ਹੋਰ ਹੀ ਵੱਖਰੀ ਲਾਈਨ ਜੀ ਚੱਲ ਪਈ। ਗੁਰਮਤ ਤੋਂ ਪਰੇ ਪਰੇ ਇੱਕ ਵੱਖਰੀ ਲਾਈਨ ਹੈ ਜਿਹੜੀ ਬੁੱਧੀ ਦੀ ਸਿਆਣਪ ਤੱਕ ਸੀਮਤ ਰਹੀ, ਪਰ ਗੁਰਮਤ ਉਹ ਹੈ ਜੋ ਆਤਮਕ ਗਿਆਨ ਵਿੱਚ ਵਰਤਦੀ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਤੁਸੀਂ ਮਹਾਰਾਜ ਦੱਸੋ। ਮਹਾਰਾਜ ਕਹਿੰਦੇ, ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੈ ਸ਼ਬਦ ਅਧਾਰਾ। ਉਹ ਸੱਚਾ ਸਾਹਿਬ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਪਿਆਰਾ ਹੈ, ਮੇਰਾ ਤਾਂ ਉਹਨਾਂ ਬਹੁਤ ਹੀ ਪਿਆਰ ਹੈ ਵਾਹਿਗੁਰੂ ਨਾਲ, ਪੂਰਿਆਂ ਗੁਰਾਂ ਦੇ ਉਪਦੇਸ਼ ਦੁਆਰਾ ਮੈਨੂੰ ਉਹਦਾ ਆਸਰਾ ਮਿਲਿਆ, ਗੁਰੂ ਅੰਗਦ ਦੇਵ ਜੀ ਨੇ ਕਿਰਪਾ ਕੀਤੀ ਕਹਿੰਦੇ ਸਾਡੇ 'ਤੇ। ਨਾਨਕ ਨਾਮ ਮਿਲੈ ਵਡਿਆਈ, ਦੁੱਖ ਸੁੱਖ ਸਮ ਕਰ ਜਾਣਿਆ। ਮਹਾਰਾਜ ਫਰਮਾਉਂਦੇ ਨੇ, ਜਿਨ੍ਹਾਂ ਨੇ ਦੁੱਖ ਅਤੇ ਸੁੱਖ ਨੂੰ ਇੱਕ ਸਮਾਨ ਜਾਣਿਆ, ਦੁੱਖ ਨੂੰ ਵੀ ਅਤੇ ਸੁੱਖ ਨੂੰ ਵੀ ਇੱਕੋ ਜਿਹੇ ਕਰਕੇ ਜਾਣਿਆ, ਉਹਨੂੰ ਨਾਮੀ ਵਾਹਿਗੁਰੂ ਦੇ ਦਰਬਾਰ ਵਿੱਚ ਵੱਡੀ ਵਡਿਆਈ ਮਿਲਦੀ ਹੈ ਵੀ ਇਹਨੇ ਕਦੇ ਦੁਖੀ ਹੋ ਕੇ ਇਹ ਨਹੀਂ ਕਿਹਾ ਰੱਬਾ ਕੀ ਕਰਤਾ, ਇਹ ਸੁੱਖ ਮਿਲ ਗਿਆ ਤਾਂ ਇਹ ਨਹੀਂ ਕਿ ਰੱਬ ਨੂੰ ਭੁੱਲ ਕੇ ਬਹਿ ਗਿਆ। ਉਹਨੇ ਆਪਣਾ ਨਿਤਨੇਮ ਜਾਰੀ ਰੱਖਿਆ, ਦੁੱਖ ਵਿੱਚ ਵੀ ਸੁੱਖ ਵਿੱਚ ਵੀ ਬਰਾਬਰ ਰੱਖਿਆ ਉਹਨੇ। ਉਹਨੇ ਕਦੇ ਨਹੀਂ ਕਿਹਾ ਕਿ ਹੁਣ ਮੈਂ ਨਹੀਂ ਪਾਠ ਕਰਨਾ ਕਿ ਰੱਬ ਨੇ ਮੈਨੂੰ ਦਿੱਤਾ ਹੀ ਨਹੀਂ ਕੁਛ, ਨਹੀਂ ਉਹ ਕਹਿੰਦਾ ਦੁੱਖ ਸੁੱਖ ਤਾਂ ਦੋਏ ਦਰ ਕੱਪੜੇ ਪਹਿਰਿਆ ਜਾਏ ਮਨੁੱਖ, ਇਹ ਤਾਂ ਦੋ ਕੱਪੜੇ ਆ, ਐਵੇਂ ਕਾਹਨੂੰ ਇਹਨਾਂ ਗੱਲਾਂ ਵੱਲ ਉਲਝਣਾ, ਸਿਰਫ ਨਾਮ ਜਪੋ। ਮਾੜੀ ਜਿਹੀ ਗੱਲ ਨੂੰ ਲੈ ਕੇ ਪਰਮਾਤਮਾ ਨਾਲੋਂ ਕਾਹਨੂੰ ਟੁੱਟਣਾ ਆਪਾਂ ਨੇ।